ਡੰਡਾਉਤ ਬੰਦਨਨ ਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਤੇ ਖਾਰੀ ਜੀਓ ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾ ਧਨ ਮਨ ਅਨੰਦ ਭਇਆ ਹਰ ਜੀਓ ਮੇਲ ਪਿਆਰੇ ਰਾਮ ਸਾ ਧਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੇ ਰਾਮ ਸਾ ਧਨ ਮਨ ਅਨੰਦ ਭਇਆ ਹਰ ਜੀਓ ਮੇਲ ਪਿਆਰੇ ਰਾਮ ਸਾ ਧਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੇ ਰਾਮ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਅਵਗਣ ਨਸੇ ਜਿਤ ਕਰ ਨਾਮ ਹਰ ਸਦਾ ਧਿਆਈ ਐ ਸੋਹੇ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਜਿਤ ਘਰ ਨਾਮ ਹਰ ਸਦਾ ਧਿਆਈ ਐ ਸੋਹੇ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਸ਼ਾਮ ਦੇ ਸਮੇਂ ਸਜੇ ਹੋਏ ਦੀਵਾਨ ਅੰਦਰ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਜਥਿਆਂ ਦੀ ਰਸਨਾ ਤੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸੁਣ ਕੇ ਆਪਣੇ ਮਨਾਂ ਨੂੰ ਹਰੇ ਭਰੇ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਸੰਗਤ ਦੀ ਬਹੁਤ ਉਪਮਾ ਉਚਾਰਨ ਕੀਤੀ ਹੈ। ਦੇਖੋ ਇੱਕੋ ਘਰ ਵਿੱਚ ਪੰਜ ਸੱਤ ਜੀ ਹੁੰਦੇ ਨੇ ਜਾਂ ਇੱਕ ਨਗਰ ਵਿੱਚ ਹਜ਼ਾਰ ਦੋ ਹਜ਼ਾਰ ਲੋਕ ਵੱਸਦੇ ਨੇ, ਉਸ ਤੋਂ ਉਪਰੰਤ ਉਸ ਇਲਾਕੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਵੱਸਦੇ ਨੇ, ਦੇਸ਼ ਵਿੱਚ ਲੱਖਾਂ ਲੋਕ ਵੱਸਦੇ ਨੇ। ਪਰ ਸਭਨਾਂ ਦੀ ਅਵਸਥਾ ਵੱਖਰੀ ਵੱਖਰੀ ਹੈ। ਭਾਈ ਗੁਰਦਾਸ ਜੀ ਨੇ ਇਸ ਦਾ ਕਾਰਨ ਚੰਗੀ ਮੰਦੀ ਸੰਗਤ ਹੀ ਲਿਖਿਆ। ਹਜ਼ੂਰ ਦੀ ਬਾਣੀ ਦਾ ਵੀ ਫੈਸਲਾ ਹੈ ਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਟਿੱਕੇ ਨਗਰ ਦੇ ਕੇ ਦੇਸ਼ ਇਲਾਕੇ ਦੇ ਲੋਕ ਜੋ ਵੱਖਰੇ ਵੱਖਰੇ ਥਾਵਾਂ ਤੇ ਵੱਖਰੀ ਵੱਖਰੀ ਸੰਗਤ ਕਰਦੇ ਨੇ, ਜੈਸੇ ਜੈਸੇ ਲੋਕਾਂ ਦਾ ਉਹਨਾਂ ਨੂੰ ਮਿਲਾਪ ਹੁੰਦਾ ਔਰ ਉਹ ਜੈਸੇ ਜੈਸੇ ਸਰੀਰਕ ਤੌਰ ਤੇ ਕਰਮ ਕਰਦੇ ਨੇ, ਉਹਨਾਂ ਸਾਰੇ ਕਰਮਾਂ ਦਾ ਚੰਗੀ ਮੰਦੀ ਸੰਗਤ ਦਾ ਪ੍ਰਭਾਵ ਸਾਡੇ ਮਨ ਨੇ ਗ੍ਰਹਿਣ ਕਰਨਾ ਹੋਇਆ। ਇਸ ਕਰਕੇ ਸਭਨਾਂ ਦੀ ਅਵਸਥਾ ਵੱਖਰੀ ਵੱਖਰੀ ਹੈ, ਸਭਨਾਂ ਦੇ ਸੁਭਾਵ ਆਦਤਾਂ ਵੱਖਰੀਆਂ ਵੱਖਰੀਆਂ ਹਨ। ਭਾਈ ਸਾਹਿਬ ਸੰਗਤ ਦੀ ਉਪਮਾ ਕਰਦਿਆਂ, ਸਤਸੰਗਤ ਦੀ ਉਪਮਾ ਕਰਦਿਆਂ ਇੰਜ ਬਚਨ ਉਹ ਲਿਖਦੇ ਨੇ ਕਿ ਜੈਸੇ ਤਉ ਗੋ ਬੰਸ ਤ੍ਰਿਣ ਖਾਏ ਦੁਹੈ ਗੋਰਸ ਦਹਿ ਗੋਰਸ ਉਟਾਏ ਦੱਦ ਮਾਖਨ ਪ੍ਰਗਾਸ। ਭਾਈ ਸਾਹਿਬ ਕਹਿੰਦੇ ਨੇ ਗਊਆਂ ਦੀ ਬੰਸ ਯਾਨੀ ਕਿ ਗਊ ਜਾਤੀ ਇੱਕ ਪਸ਼ੂ ਹੈ ਔਰ ਉਹ ਘਾਹ ਤ੍ਰਿਣ ਖਾਂਦਾ ਹੈ ਤੇ ਉਸ ਘਾਹ ਨੂੰ ਖਾਣ ਤੋਂ ਬਾਅਦ ਉਹਦੇ ਸਰੀਰ ਵਿੱਚੋਂ ਅਸੀਂ ਚੋ ਕੇ ਦੁੱਧ ਕੱਢਦੇ ਹਾਂ। ਖਾਧਾ ਉਹਨੇ ਤੂੜੀ ਤੰਦ ਹੈ ਘਾਹ ਪੱਠਾ ਹੈ ਪਰ ਉਹਦੇ ਸਰੀਰ ਵਿੱਚੋਂ ਦੁੱਧ ਸਾਨੂੰ ਪ੍ਰਾਪਤ ਹੋਇਆ। ਤੇ ਫਿਰ ਲਿਖਦੇ ਨੇ ਗੋਰਸ ਉਟਾਏ ਦੱਧ ਮੱਖਣ ਪ੍ਰਗਾਸ ਹੈ। ਉਸ ਗੋਰਸ ਨੂੰ ਉਸ ਦੁੱਧ ਨੂੰ ਸੇਕ ਦੇ ਕੇ ਗਰਮ ਕਰਕੇ ਫਿਰ ਜਾਗ ਲਾ ਕੇ ਉਹਦੇ ਵਿੱਚੋਂ ਦਹੀਂ ਪੈਦਾ ਕੀਤਾ ਜਾਂਦਾ, ਰਿੜਕ ਕੇ ਮੱਖਣ ਕੱਢਿਆ ਜਾਂਦਾ, ਗਰਮ ਕਰਕੇ ਫਿਰ ਸੇਕ ਦੇ ਕੇ ਸ਼ੁੱਧ ਘਿਓ ਜਿਹੜਾ ਸਾਡੇ ਸਰੀਰਾਂ ਨੂੰ ਬਲਵਾਨ ਬਣਾਉਂਦਾ, ਤਾਕਤਵਰ ਬਣਾਉਂਦਾ ਔਰ ਇੱਕ ਪਵਿੱਤਰ ਚੀਜ਼ ਮੰਨਿਆ। ਹਜ਼ੂਰ ਕਹਿੰਦੇ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ। ਇਸ ਵਾਸਤੇ ਉਹ ਗਊਆਂ ਦੀ ਬੰਸ ਘਾਹ ਪੱਠਾ ਖਾ ਕੇ ਇਹ ਤਾਕਤ ਵਾਲੀ ਚੀਜ਼ ਜਿਸ ਦੁੱਧ ਨੂੰ ਅੰਮ੍ਰਿਤ ਕਿਹਾ ਜਾਂਦਾ, ਮੱਖਣ ਘਿਓ ਆਦਿਕ ਸਾਨੂੰ ਬਖਸ਼ਦੀ ਹੈ। ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਕਿ ਊਖ ਮੈਂ ਪੀ ਊਖ ਤਨ ਖੰਡ ਖੰਡ ਕੈ ਪਿਰਾਏ ਰਸ ਕੈ ਉਟਾਏ ਖੰਡ ਮਿਸ਼ਰੀ ਮਿਠਾਸ ਹੈ। ਊਖ ਦਾ ਅਰਥ ਹੈ ਗੰਨਾ। ਗੰਨੇ ਵਿੱਚ ਮਿੱਠਾ ਰਸ ਹੁੰਦਾ, ਉਸ ਗੰਨੇ ਨੂੰ ਵੇਲਣੇ ਚ ਕੁਲਾੜੀ ਵਿੱਚ ਪੀੜ ਦਿੱਤਾ ਜਾਂਦਾ, ਪੀੜੇ ਜਾਣ ਤੋਂ ਉਹਦੇ ਵਿੱਚੋਂ ਰਸ ਨਿਕਲਦਾ, ਉਸ ਰਸ ਨੂੰ ਗਰਮ ਕਰਕੇ ਵੱਖਰੀਆਂ ਵੱਖਰੀਆਂ ਜੁਗਤੀਆਂ ਨਾਲ ਉਹਦੇ ਵਿੱਚੋਂ ਗੁੜ ਸ਼ੱਕਰ ਖੰਡ ਮਿਸ਼ਰੀ ਆਦਿਕ ਮਿਠਾਸ ਵਾਲੀਆਂ ਚੀਜ਼ਾਂ ਪੈਦਾ ਕਰ ਲਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਤੀਜਾ ਪ੍ਰਮਾਣ ਦਿੰਦੇ ਨੇ ਚੰਦਨ ਸੁਗੰਧ ਸੰਬੰਧ ਕੈ ਬਨਾਸਪਤੀ ਟਾਕ ਔ ਪਲਾਸ ਜੈਸੇ ਚੰਦਨ ਸੁਬਾਸ ਹੈ। ਚੰਦਨ ਦੀ ਖੁਸ਼ਬੋ ਨਾਲ ਸੰਬੰਧ ਬਣ ਜਾਏ ਜਦੋਂ ਹੋਰਨਾਂ ਬਿਰਸ਼ ਬੂਟਿਆਂ ਦਾ, ਇੱਥੋਂ ਤੱਕ ਕਿ ਢੱਕ ਸ਼ਿਸ਼ਰਾ ਤੇ ਪਲਾਹਾਂ ਦੇ ਜਿਹੜੇ ਦਰਖਤ ਹੈ ਕੰਡਿਆਲੇ ਕੰਡਿਆਂ ਵਾਲੇ, ਉਹ ਵੀ ਚੰਦਨ ਦੀ ਸੰਗਤ ਕਰਕੇ ਚੰਦਨ ਨਾਲ ਸੰਬੰਧ ਹੋਣ ਕਰਕੇ ਉਹਨਾਂ ਵਿੱਚੋਂ ਵੀ ਚੰਦਨ ਵਰਗੀ ਖੁਸ਼ਬੋ ਆਉਣ ਲੱਗ ਜਾਂਦੀ ਹੈ। ਇਹ ਤਿੰਨ ਪ੍ਰਮਾਣ ਦੇ ਕੇ ਭਾਈ ਸਾਹਿਬ ਕਹਿੰਦੇ ਨੇ ਇਸੇ ਕਰਕੇ ਇਸੇ ਤਰ੍ਹਾਂ ਐਸੇ ਸਾਧ ਸੰਗਤ ਮਿਲਤ ਸੰਸਾਰੀ ਨਿਰੰਕਾਰੀ ਹੋਤ। ਸੰਸਾਰੀ ਬਿਰਤੀ ਵਾਲੇ ਲੋਕ ਇਸ ਸੰਗਤ ਵਿੱਚ ਮਿਲ ਕੇ ਹੀ ਨਿਰੰਕਾਰ ਦੇ ਭਜਨੀਕ ਬਣੇ ਨੇ। ਨਿਰੰਕਾਰ ਨੂੰ ਨਿਰਾਕਾਰ ਪਰਮਾਤਮਾ ਨੂੰ ਜਪਣ ਵਾਲੇ ਸਾਧੂਆਂ ਦੀ ਸੰਗਤ ਕਰਕੇ ਸਤਿਗੁਰਾਂ ਦੀ ਸੰਗਤ ਕਰਕੇ ਹੀ ਭਜਨੀਕ ਬਣੇ ਨੇ। ਦਿਧੀ ਚੰਦ ਚੋਰ ਸੀ, ਲੋਕਾਂ ਦੀਆਂ ਮੱਝਾਂ ਚੋਰੀ ਕਰਕੇ ਲਾਇਆ, ਛੱਪੜ ਛੱਡਤੀਆਂ ਮਗਰ ਬਾਹਰ ਲੱਗੀ ਹੋਈ ਹੈ। ਚੋਹਲਾ ਸਾਹਿਬ ਨਗਰ ਅੰਮ੍ਰਿਤਸਰ ਜ਼ਿਲ੍ਹੇ 'ਚ ਉੱਥੇ ਭਾਈ ਅਦਲੀ ਜੀ ਬੈਠੇ ਹੋਏ ਸਨ, ਗੁਰੂ ਅਰਜਨ ਸਾਹਿਬ ਦੇ ਸਿੱਖ। ਭਾਈ ਅਦਲੀ ਦੀ ਸੰਗਤ ਵਿੱਚ ਆ ਬੈਠਾ ਵਿਧੀ ਚੰਦ, ਚੋਰ ਬਾਹਰ ਮਗਰ ਆ ਗਏ ਅਤੇ ਇੱਥੇ ਸਾਡਾ ਚੋਰ ਆ। ਭਾਈ ਅਦਲੀ ਜੀ ਕਹਿਣ ਲੱਗੇ ਸਾਧਾਂ ਕੋਲ ਚੋਰਾਂ ਦਾ ਕੀ ਕੰਮ, ਸਾਨੂੰ ਤਾਂ ਕੋਈ ਚੋਰ ਨਹੀਂ ਦਿਸਦਾ ਇੱਥੇ, ਤੁਸੀਂ ਪਛਾਣੋ ਲੱਭੋ ਜੇ ਕੋਈ ਤੁਹਾਡਾ ਚੋਰ ਆ। ਕਹਿੰਦੇ ਆ ਮੱਝਾਂ ਛੱਪੜ 'ਚ ਵੜੀਆਂ, ਕਹਿੰਦੇ ਪਛਾਣੋ ਤੁਹਾਡੀਆਂ ਤਾਂ ਲੈ ਜਾਓ, ਪਰ ਮੱਝਾਂ ਦੇ ਰੂਪ ਰੰਗ ਬਦਲ ਗਏ। ਔਰ ਚੋਰ ਫੜਿਆ ਨਾ ਗਿਆ। ਚੋਰ ਇੱਕ ਸਾਧੂ ਦੀ ਇੱਕ ਗੁਰਸਿੱਖ ਦੀ ਸੰਗਤ ਕਰਕੇ ਮਹਾਤਮਾ ਬਣ ਗਿਆ, ਜਿਸ ਨੂੰ ਇਹ ਦਾਤ ਮਿਲੀ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਾਂ ਪਾਤਸ਼ਾਹੀਆਂ ਵਿੱਚੋਂ ਇੱਕ ਸਿੱਖ ਨੂੰ ਇਹ ਬਚਨ ਹੋਇਆ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਗੁਰੂ ਕਾ ਦਿਲ। ਇਹ ਵਡਿਆਈ ਭਾਈ ਅਦਲੀ ਦੀ ਸੰਗਤ ਕਰਕੇ ਮਿਲੀ ਨਾ ਭਾਈ ਵਿਧੀ ਚੰਦ ਨੂੰ। ਚੋਰ ਵਿਧੀ ਚੰਦ ਭਾਈ ਵਿਧੀ ਚੰਦ ਖਵਾਇਆ, ਔਰ ਐਡੀ ਕਰਨੀ ਦਾ ਮਾਲਕ। ਯੂਪੀ ਚ ਭਾਈ ਵਿਧੀ ਚੰਦ ਗਿਆ ਤੇ ਉੱਥੇ ਸੁੰਦਰ ਸ਼ਾਹ ਫਕੀਰ ਵੱਸਦਾ ਸੀ। ਭਾਈ ਵਿਧੀ ਚੰਦ ਦੀ ਪੂਜਾ ਪ੍ਰਤਿਸ਼ਠਾ ਮਾਣ ਸਨਮਾਨ ਬੜਾ ਵੱਧ ਗਿਆ। ਸੁੰਦਰ ਸ਼ਾਹ ਫਕੀਰ ਵੇਖੋ ਇੰਨੀ ਕਮਾਈ ਵਾਲਾ, ਇੰਨੀ ਉਹਦੀ ਸ਼ਕਤੀ ਆ ਵੀ ਸ਼ੇਰ ਦੀ ਸਵਾਰੀ ਕਰਦਾ, ਤੇ ਪਰ ਅੰਦਰ ਈਰਖਾ, ਅੰਦਰ ਪੂਜਾ ਦੀ ਲਾਲਸਾ। ਵੇਖੋ ਆਮ ਤੌਰ ਤੇ ਲੋਕ ਕਹਿੰਦੇ ਫਲਾਨੇ ਬਾਬੇ ਸ਼ਕਤੀ ਬੜੀ ਆ, ਹੋਵੇ ਭਾਵੇਂ ਨਾ ਹੀ, ਪਰ ਵੇਖੋ ਸ਼ਕਤੀ ਵਾਲਾ ਅੰਦਰ ਅਜੇ ਸਾਫ ਨਹੀਂ ਹੋਇਆ। ਸ਼ੇਰ ਦੀ ਸਵਾਰੀ ਕਰਕੇ ਵਿਧੀ ਚੰਦ ਨੂੰ ਡਰਾਉਣ ਆਇਆ, ਤੇ ਵਿਧੀ ਚੰਦ ਨੇ ਜਿਸ ਵੇਲੇ ਨੇਤਰ ਭਰ ਕੇ ਵੇਖਿਆ ਤੇ ਸ਼ੇਰ ਜੜ ਹੋ ਗਿਆ, ਜਿਵੇਂ ਕੋਈ ਮੂਰਤ ਬਣਾਈ ਹੋਈ ਆ ਮਿੱਟੀ ਦੀ ਜਾਂ ਸੋਨੇ ਚਾਂਦੀ ਦੀ, ਉਸ ਤਰ੍ਹਾਂ ਖਲੋ ਗਿਆ ਸ਼ੇਰ, ਹਿਲਜੁਲ ਨਾ ਸਕਿਆ। ਸੁੰਦਰ ਸ਼ਾਹ ਫਕੀਰ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਅਜੇ ਤੱਕ ਜਿਹੜਾ ਰਸ ਮੈਨੂੰ ਨਹੀਂ ਪ੍ਰਾਪਤ ਹੋਇਆ, ਕਿਰਪਾ ਕਰ ਗੁਰਸਿੱਖਾ ਮੇਰੇ ਤੇ, ਮੈਨੂੰ ਵੀ ਉਹ ਆਨੰਦ ਬਖਸ਼। ਭਾਈ ਵਿਧੀ ਚੰਦ ਜੀ ਕਹਿਣ ਲੱਗੇ ਕੋਈ ਨੀ ਸੱਜਣਾ, ਤੇਰੀ ਮੇਰੀ ਉਮਰ ਇੱਕੋ ਜਿਹੀ ਨਹੀਂ ਆ, ਜਦੋਂ ਚੱਲਾਂਗੇ ਪ੍ਰਲੋਕ ਨੂੰ ਇਕੱਠੇ ਨਾਲ ਲੈ ਚੱਲਾਂਗੇ ਤੈਨੂੰ, ਇਕੱਠੇ ਹੀ ਸਰੀਰ ਤਿਆਗਾਂਗੇ, ਤੇਰਾ ਦਰਗਾਹ ਛੁਟਕਾਰਾ ਕਰਾ ਦਿਆਂਗੇ, ਫਿਕਰ ਨਾ ਕਰ। ਔਰ ਜਿਸ ਵੇਲੇ ਭਾਈ ਵਿਧੀ ਚੰਦ ਦਾ ਅੰਤ ਸਮਾਂ ਆਇਆ, ਆਪਣੇ ਪੁੱਤਰ ਨੂੰ ਜਾਂ ਕੁਛ ਵਿਦਵਾਨਾਂ ਮੰਨਿਆ ਵੀ ਭਾਈ ਵਿਧੀ ਚੰਦ ਦਾ ਵਿਆਹ ਨਹੀਂ ਹੋਇਆ, ਭਾਈ ਲਾਲ ਚੰਦ ਉਹਨਾਂ ਦਾ ਭਤੀਜਾ ਸੀ, ਪਰ ਜੋ ਮੈਨੂੰ ਉਸਤਾਦ ਨੇ ਪੜ੍ਹਾਇਆ ਵੀ ਲਾਲ ਚੰਦ ਭਾਈ ਵਿਧੀ ਚੰਦ ਦਾ ਪੁੱਤਰ ਸੀ, ਔਰ ਆਪਣੇ ਪੁੱਤਰ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾਈ ਵੀ ਮਹਾਰਾਜ ਜਿਵੇਂ ਦਾਸ ਤੇ ਤੁਸਾਂ ਕਿਰਪਾ ਕੀਤੀ, ਇਸੇ ਤਰ੍ਹਾਂ ਇਸ ਮੇਰੇ ਪੁੱਤਰ ਤੇ ਵੀ ਕਿਰਪਾ ਦ੍ਰਿਸ਼ਟੀ ਰੱਖਿਆ ਜੇ, ਇਹ ਤੁਹਾਡਾ ਹੈ ਮੇਰਾ ਨਹੀਂ। ਔਰ ਇਹ ਸਤਿਗੁਰਾਂ ਨੂੰ ਬਾਂਹ ਫੜਾ ਕੇ ਵਿਧੀ ਚੰਦ ਜੀ ਚਲੇ ਗਏ ਯੂਪੀ ਚ, ਜਿੱਥੇ ਸੁੰਦਰ ਸ਼ਾਹ ਫਕੀਰ ਵੱਸਦਾ ਸੀ, ਉਹਨੂੰ ਬਚਨ ਦਿੱਤਾ ਹੋਇਆ ਸੀ, ਕੋਲ ਬਿਠਾ ਕੇ ਇਕੱਠਿਆਂ ਸਰੀਰ ਤਿਆਗਿਆ, ਉਹਦਾ ਵੀ ਪਾਰ ਉਤਾਰਾ ਕਰ ਦਿੱਤਾ। ਪਰ ਇੱਕ ਚੋਰ ਤੋਂ ਬਦਲ ਕੇ ਇਸ ਉੱਚੀ ਅਵਸਥਾ ਵਾਲਾ ਮਾਲਕ ਸੰਗਤ ਕਰਕੇ ਹੀ ਬਣਿਆ। ਇਸੇ ਤਰ੍ਹਾਂ ਮੁਨਾਵਾ ਨਗਰ ਅੰਮ੍ਰਿਤਸਰ ਜ਼ਿਲ੍ਹੇ ਚ ਲੱਖੂ ਧਾੜਵੀ, ਧਾੜਵੀ ਕਰਕੇ ਪ੍ਰਸਿੱਧ ਦਾ ਡਾਕੂ, ਰਾਹ ਜਾਂਦੇ ਰਾਹੀਆਂ ਨੂੰ ਲੁੱਟ ਲੈਂਦਾ, ਕੁਹਾੜੀ ਫੜ ਕੇ ਤੇ ਇੱਕ ਮਲੇ ਦੇ ਓਹਲੇ ਬੈਠਾ ਹੋਇਆ, ਮੇਲ ਜਾਂਦਾ ਪਿਆ ਸੀ ਕਿਤੇ ਵਿਆਹ ਨੂੰ। ਮਾਈਆਂ ਦਾ ਸੁਭਾਅ, ਇਹ ਗੱਲੀ ਲੱਗ ਗਈਆਂ ਤੇ ਬੰਦਿਆਂ ਨਾਲ ਵਿਛੜ ਗਈਆਂ, ਇਸ ਕਰਕੇ ਜਦੋਂ ਬੰਦੇ ਤਾਗੇ ਲੰਘੇ, ਮਾਈਆਂ ਨੇ ਗਹਿਣੇ ਗੱਟੇ ਪਾਏ ਹੋਏ ਤੇ ਵਿਆਹ ਵਾਸਤੇ ਮਾਲ ਸਬਾਬ ਗਠੜੀਆਂ ਚੱਕੀਆਂ ਹੋਈਆਂ, ਵਿਧੀ ਚੰਦ ਉਹ ਨਿਕਲ ਆਇਆ ਲੱਖੂ ਧਾੜ ਵੀ ਕੁਹਾੜੀ ਲੈ ਕੇ ਬਾਹਰ, ਕਹਿਣ ਲੱਗਾ ਜੋ ਕੁਝ ਤੁਹਾਡੇ ਪਾਸ ਇੱਥੇ ਰੱਖ ਦਿਓ, ਨਹੀਂ ਤਾਂ ਵੱਢ ਦਿਆਂਗਾ ਸਾਰੀਆਂ ਨੂੰ। ਸਾਰਾ ਕੁਝ ਲੁੱਟ ਲਿਆ ਤੇ ਜਾਂਦਾ ਹੋਇਆ ਲੱਖੂ ਧਾੜ ਵੀ ਭਾਈ ਪ੍ਰਾਣਾ ਦੀ ਸਮਾਧੀ ਲਾ ਕੇ ਬੈਠੇ ਹੋਏ ਸਨ, ਗੁਰੂ ਅਰਜਨ ਸਾਹਿਬ ਦੇ ਸਿੱਖ, ਤੇ ਇਹਨਾਂ ਅੱਗੇ ਸੁੱਖਣਾ ਸੁੱਖ ਗਿਆ ਸੀ। ਕਈ ਵਾਰੀ ਮਨੁੱਖ ਭੈੜੇ ਕੰਮਾਂ ਵਾਸਤੇ ਵੀ ਸੁੱਖਣਾ ਸੁੱਖਦਾ, ਸੁੱਖਣਾ ਸੁੱਖ ਗਿਆ ਵੀ ਜੇ ਬਾਬਾ ਮੈਨੂੰ ਦਾਅ ਚੰਗਾ ਲੱਗ ਜਾਏ ਤੇ ਮੈਂ ਚੌਥਾ ਹਿੱਸਾ ਜੋ ਮਾਲ ਲੁੱਟਿਆ ਹੋਇਆ ਤੇਰੇ ਚਰਨਾਂ 'ਚ ਅਰਪਣ ਕਰਾਂਗਾ। ਔਰ ਜਿਸ ਵੇਲੇ ਲੁੱਟਦਾ ਮਾਲ ਲਿਆਇਆ, ਭਾਈ ਪੁਰਾਣੇ ਦੇ ਅੱਗੇ ਰੱਖਿਆ, ਭਾਈ ਸਾਹਿਬ ਦੇ ਨੇਤਰ ਖੁੱਲ੍ਹੇ, ਕਹਿਣ ਲੱਗੇ ਵੀ ਭਲਿਆ ਮਾਨਸਾ ਇਹ ਕੀ? ਕਹਿਣ ਲੱਗਾ ਜੀ ਤੁਹਾਡੇ ਅੱਗੇ ਸੁੱਖਣਾ ਸੁੱਖੀ ਸੀ, ਬੜੀ ਛੇਤੀ ਫਲੀ ਪੂਤ ਹੋਈ ਆ, ਮਾਈਆਂ ਰਾਹ 'ਚ ਜਾਂਦੀਆਂ ਲੁੱਟ ਕੇ ਲਿਆਇਆ, ਤੁਸੀਂ ਲੈ ਲਓ ਆਪਣਾ ਚੌਥਾ ਹਿੱਸਾ। ਕਹਿਣ ਲੱਗੇ ਜੇ ਸਾਡੇ ਅੱਗੇ ਸੁੱਖਣਾ ਸੁੱਖੀ ਸਫਲੀ ਹੋ ਸਕਦੀ ਆ, ਸਾਡੇ ਮੁੱਖ ਤੋਂ ਨਿਕਲਿਆ ਹੋਇਆ ਬਚਨ ਵੀ ਬਿਰਥਾ ਨਹੀਂ ਜਾ ਸਕਦਾ, ਤੇਰਾ ਬੇੜਾ ਗਰਕ ਹੋ ਜਾਏਗਾ। ਡਰਾਇਆ ਉਹਨੂੰ ਸਿੱਧੇ ਰਾਹ ਪਾਉਣ ਲਈ, ਚੱਲ ਵਾਪਸ ਮਾਈਆਂ ਨੂੰ ਸਾਰਾ ਕੁਝ ਮੋੜ ਕੇ ਆ। ਕਹਿਣ ਲੱਗਾ ਬਾਬਾ ਜੀ ਨਾਰਾਜ਼ ਨਾ ਹੋ, ਅੱਧ ਲੈ ਲਓ। ਕਹਿੰਦੇ ਚਲਿਆ ਜਾ ਇੱਥੋਂ ਅੱਖਾਂ ਸਾਹਮਣਿਓ, ਵਾਪਸ ਮੋੜ ਕੇ ਆ। ਮਾਈਆਂ ਨੂੰ ਸਾਰਾ ਕੁਝ ਵਾਪਸ ਮੋੜਿਆ ਤੇ ਫਿਰ ਚਰਨਾਂ ਦੀ ਸ਼ਰਨ 'ਚ ਆ ਗਿਆ ਲੱਖੂ ਧਾੜਵੀ। ਕਹਿਣ ਲੱਗਾ ਜੀ ਮੈਨੂੰ ਆਪਣਾ ਸੇਵਕ ਬਣਾ ਲਓ, ਚੇਲਾ ਬਣਾ ਲਓ, ਸਿੱਖ ਬਣਾ ਲਓ। ਭਾਈ ਪੁਰਾਣਾ ਜੀ ਕਹਿਣ ਲੱਗੇ ਸੱਜਣਾ ਮੈਂ ਤਾਂ ਆਪ ਜੀ ਅਜੇ ਸਿੱਖ ਬਣ ਸਕਿਆ, ਮੈਂ ਗੁਰੂ ਅਰਜਨ ਸਾਹਿਬ ਦੇ ਦਰ ਦਾ ਇੱਕ ਕੂਕਰ ਹਾਂ। ਕਹਿਣ ਲੱਗੇ ਫਿਰ ਮੈਨੂੰ ਵੀ ਉਹਨਾਂ ਦੇ ਚਰਨਾਂ 'ਚ ਲੈ ਚੱਲੋ। ਭਾਈ ਪੁਰਾਣਾ ਜੀ ਉਸ ਲੱਖੂ ਧਾੜਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੀ ਸ਼ਰਨ 'ਚ ਲਿਆਇਆ, ਔਰ ਸਤਿਗੁਰੂ ਦੇ ਦਰਸ਼ਨ ਕਰਕੇ ਸੀਸ ਚਰਨਾਂ 'ਤੇ ਰੱਖ ਦਿੱਤਾ ਤੇ ਇਸ ਦਰ ਦਾ ਹੀ ਹੋ ਗਿਆ। ਉਸ ਭਾਈ ਲੱਖੂ ਨੂੰ ਲਾਹੌਰ ਦਾ ਪ੍ਰਚਾਰਕ ਬਣਾ ਕੇ ਗੁਰਮਤ ਦਾ ਸਤਿਗੁਰਾਂ ਨੇ ਲਾਹੌਰ ਭੇਜਿਆ ਸੀ। 21 ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਬੋਲ ਕੇ ਕਰਦਾ ਸੀ ਔਰ ਇਸੇ ਲੱਖੂ ਦੇ ਬਚਨ ਕਹਿਣ ਕਰਕੇ ਬੁੱਧੂ ਦਾ ਆਵਾ ਕੱਚਾ ਰਹਿ ਗਿਆ ਸੀ। ਸਤਿਗੁਰਾਂ ਨੇ ਆਪਣਾ ਬਚਨ ਬਦਲਾ ਦਿੱਤਾ ਪਰ ਭਾਈ ਲੱਖੂ ਦਾ ਬਚਨ ਨਹੀਂ ਉਹ ਲੱਦਿਆ। ਸਤਿਗੁਰਾਂ ਕਿਹਾ ਸੀ ਆਵਾ ਪੱਕ ਜਾਏਗਾ, ਪਰ ਥੋੜੀ ਜਿਹੀ ਵਿੱਚ ਗੱਲ ਰਹਿ ਗਈ ਸੀ ਨਾ ਜਿਹੜੀ ਬੁੱਧੂ ਮੰਨ ਨਾ ਸਕਿਆ। ਹਜ਼ੂਰ ਨੇ ਕਿਹਾ ਸੀ ਸਾਰੇ ਸਿੱਖਾਂ ਨੂੰ ਇੱਕ ਰਸ ਬਰਾਬਰ ਭੋਜਨ ਛਕਾਈ, ਪਰ ਜਦੋਂ ਭੋਜਨ ਵਰਤ ਚੁੱਕਾ ਭਾਈ ਲੱਖੂ ਉਦੋਂ ਆਇਆ ਨਾ ਤੇ ਉਸ ਵੇਲੇ ਅਰਦਾਸੀਆ ਅਰਦਾਸ ਕਰਨ ਲੱਗਾ ਤੇ ਬੁੱਧੂ ਦਾ ਆਵਾ ਮਹਾਰਾਜ ਪੱਕ ਜਾਏ। ਇਹ ਸੁਣ ਲੱਖੂ ਊਚ ਉਬਾਚਾ, ਬੁੱਧੂ ਰਹੇ ਉਹ ਪਚਾਵਾ ਕੱਚਾ। ਇਹ ਗੱਲ ਸੁਣ ਕੇ ਅਰਦਾਸੀਏ ਦੀ ਕੰਧ ਦੇ ਦੂਜੇ ਪਾਸੇ ਖਲੋਤਾ ਭਾਈ ਲੱਖੂ ਕਹਿਣ ਲੱਗਾ ਵੀ ਜਿੰਨੀਆਂ ਮਰਜ਼ੀ ਅਰਦਾਸਾਂ ਕਰੀਓ ਸੱਜਣੋ, ਆਵਾ ਕੱਚੇ ਦਾ ਕੱਚਾ ਹੀ ਰਹੇਗਾ। ਤੇ ਉਸ ਵੇਲੇ ਬੁੱਧੂ ਕਹਿਣ ਲੱਗਾ ਤੂੰ ਕੌਣ ਆਵਾ ਕੱਚਾ ਰੱਖਣ ਵਾਲਾ, ਗੁਰੂ ਅਰਜਨ ਸਾਹਿਬ ਦਾ ਬਚਨ ਹੋਇਆ ਹੋਇਆ ਵੀ ਆਵਾ ਪੱਕੇਗਾ। ਕਹਿਣ ਲੱਗਾ ਇਹ ਵੀ ਉਸ ਦਰ ਦਾ ਨਿਗਾਹ ਜਿਹਾ ਕੀਟ ਹੈ, ਪਰ ਆਵਾ ਕੱਚਾ ਹੀ ਰਹੇਗਾ ਔਰ ਕੱਚਾ ਹੀ ਰਿਹਾ। ਬੁੱਧੂ ਫਿਰ ਗਿਆ ਗੁਰੂ ਅਰਜਨ ਸਾਹਿਬ ਦੀ ਸ਼ਰਨ, ਭਾਈ ਮਹਾਰਾਜ ਜੀ ਆਵਾ ਕੱਚਾ ਰਿਹਾ, ਤੁਹਾਡਾ ਬਚਨ ਨਹੀਂ ਸਫਲਾ ਹੋਇਆ। ਮਹਾਰਾਜ ਕਹਿਣ ਲੱਗੇ ਜਿਹੜਾ ਗੁਰਸਿੱਖ ਆਇਆ ਸੀ ਤੈਥੋਂ ਭੋਜਨ ਮੰਗਦਾ ਸੀ ਦੋ ਬੁਰਕੀਆਂ, ਤੇਰੇ ਘਰੋਂ ਦੋ ਟੁਕੜੇ ਭੋਜਨ ਨਾ ਸਰ ਸਕਿਆ ਉਹਦੇ ਵਾਸਤੇ, ਇਸ ਵਾਸਤੇ ਉਹਦੀ ਰਸਨਾ ਤੇ ਸਾਡਾ ਵਾਸਾ ਹੈ, ਉਹਨੇ ਜੋ ਬਚਨ ਕੀਤਾ ਉਹ ਉਸੇ ਤਰ੍ਹਾਂ ਹੀ ਹੋਏਗਾ। ਫਿਰ ਚਰਨਾਂ ਤੇ ਢਹਿ ਕੇ ਬੇਨਤੀ ਕੀਤੀ, ਖਿਮਾ ਮੰਗੀ ਵੀ ਮਹਾਰਾਜ ਮੈਂ ਕਰਜ਼ਾ ਚੁੱਕ ਕੇ ਆਵਾ ਲਾਇਆ ਸੀ, ਮੈਂ ਤਾਂ ਕਰਜ਼ਾਈ ਹੋ ਗਿਆ, ਉਜੜ ਜਾਵਾਂਗਾ। ਸਤਿਗੁਰੂ ਕਹਿਣ ਲੱਗੇ ਜਾ ਹੁਣ ਸ਼ਰਨ ਆ ਗਿਆ, ਕੱਚੀਆਂ ਇੱਟਾਂ ਪੱਕੀਆਂ ਦੇ ਭਾਅ ਵਿਕ ਜਾਣਗੀਆਂ, ਪਰ ਆਵਾ ਕੱਚਾ ਰਹੇਗਾ, ਪੱਕਾ ਪੱਕੇਗਾ ਨਹੀਂ। ਤੁਸੀਂ ਸਿੱਖ ਦਾ ਬਚਨ ਨਹੀਂ ਬਦਲਾ ਸਕਦੇ। ਔਰ ਫਿਰ ਸੰਮਣ ਬੁਰਜ ਦੀ ਕੰਧ ਢੱਠੀ ਸੀ ਬਾਰਿਸ਼ਾਂ ਵਿੱਚ, ਉਹਨਾਂ ਪਾਤਸ਼ਾਹੀ ਬੰਦਿਆਂ ਨੂੰ ਲੋੜ ਪਈ ਤੇ ਇਸ ਕਰਕੇ ਫਿਰ ਉਹ ਕੱਚੀਆਂ ਇੱਟਾਂ ਪੱਕੀਆਂ ਦੇ ਭਾਅ ਵਿਕ ਗਈਆਂ, ਪਰ ਇੱਟਾਂ ਪਿਲੀਆਂ ਰਹੀਆਂ ਸਨ। ਰਹੋ ਵਿਚਾਰ ਇਸ ਵਾਸਤੇ ਐਸੇ ਐਸੇ ਵਿਗੜੇ ਹੋਏ ਲੋਕ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ, ਚੰਗੀ ਸੰਗਤ ਜਿਨ੍ਹਾਂ ਨੂੰ ਮਿਲ ਗਈ ਤੇ ਉਹਨਾਂ ਦੇ ਜੀਵਨ ਪਲਟ ਗਏ, ਬਦਲ ਗਏ, ਗੁਰਮੁਖ ਪੂਜਣ ਯੋਗ ਹਸਤੀਆਂ ਬਣ ਗਏ। ਇਸ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਸਾਧ ਸੰਗਤ ਮਿਲਤ ਸੰਸਾਰੀ ਨਿਰੰਕਾਰੀ ਹੋਤ ਗੁਰਮਤ ਪਰ ਉਪਕਾਰ ਕੈ ਨਿਵਾਸ ਹੈ। ਉਹ ਗੁਰਮਤੀਏ ਬਣ ਜਾਂਦੇ ਹਨ, ਉਹਨਾਂ ਦੇ ਹਿਰਦੇ ਚ ਪਰ ਉਪਕਾਰ ਦਾ ਨਿਵਾਸ ਹੋ ਜਾਂਦਾ। ਇੱਕ ਸੁਰਜਣ ਨਾਂ ਦਾ ਚੋਰ ਡਾਕੂ ਹੋਇਆ, ਬੜਾ ਮਸ਼ਹੂਰ ਪੰਜਾਬ ਚ ਪੁਰਾਣੇ ਸਮੇਂ ਚ। ਭਾਈ ਵੀਰ ਸਿੰਘ ਨੇ ਇੱਕ ਪੁਸਤਕ ਲਿਖੀ ਆ ਸੰਤ ਗਾਥਾ, ਉਹਦੇ ਚ ਪੰਜ ਮਹਾਂਪੁਰਸ਼ਾਂ ਦਾ ਜੀਵਨ ਲਿਖਿਆ ਉਹਨਾਂ ਨੇ। ਕਈ ਐਸੇ ਉਹਨਾਂ ਚੋਂ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੇ ਨਾਮ ਦਾ ਨਹੀਂ ਕਿਸੇ ਨੂੰ ਪਤਾ, ਜਨਮ ਕਿਤੇ ਹੋਰ ਹੋਇਆ ਤੇ ਕਿਤੇ ਹੋਰ ਜਾ ਬੈਠੇ, ਆਪਣੇ ਆਪ ਨੂੰ ਇੰਨਾ ਗੁਪਤ ਰੱਖਿਆ ਕਿਸੇ ਨੂੰ ਆਪਣਾ ਨਾਂ ਹੀ ਨਹੀਂ ਕਦੇ ਦੱਸਿਆ। ਜੇ ਕਿਸੇ ਨੇ ਪੁੱਛਣਾ ਤੇ ਉਹਨੇ ਕਹਿਣਾ ਭਾਈ ਸਾਡਾ ਨਾਂ ਕਿਉਂ ਚੇਤੇ ਕਰਨਾ, ਨਾਮ ਤਾਂ ਨਿਰੰਕਾਰ ਦਾ ਜਪਣ ਆਏ ਆ, ਸਰੀਰ ਦੇ ਨਾਮ ਦੀ ਕਿਹੜੀ ਗੱਲਬਾਤ ਆ। ਅਸੀਂ ਉੱਚੀ ਨੀਵੀਂ ਜਾਤ ਦੇ ਪ੍ਰਭਾਵ ਬਣਾਈ ਬੈਠੇ, ਖੋਰੇ ਜਾਤ ਕਰਕੇ ਵੱਡੇ ਬਣ ਗਏ। ਉਹਨਾਂ ਨੇ ਆਪਣਾ ਨਾਂ ਹੀ ਨਹੀਂ ਕਦੇ ਦੱਸਿਆ। ਬਾਬਾ ਜੀ ਛਲੋਨੇ ਵਾਲੇ ਉਹਨਾਂ ਨੂੰ ਕਿਹਾ ਜਾਂਦਾ ਸੀ। ਉਹ ਮਹਾਂਪੁਰਸ਼ਾਂ ਨੇ ਭੰਡਾਰਾ ਕਰਨਾ ਸੀ ਤੇ ਉਹਨਾਂ ਨੇ ਰਸਤ ਪਾਣੀ ਜਮ੍ਹਾਂ ਕੀਤੀ ਹੋਈ ਤੇ ਸੁਰਜਣ ਡਾਕੂ ਕਹਿਣ ਲੱਗਾ ਰਾਤ ਦੇ ਸਮੇਂ ਸਨ ਲਾ ਕੇ ਲੁੱਟ ਕੇ ਲੈ ਜਾਂਦੇ ਸਾਰਾ ਕੁਝ ਕੱਢ ਕੇ। ਜਿਸ ਵੇਲੇ ਸਨ ਲਾਉਂਦੇ ਪਏ ਸਨ, ਉਹ ਮਹਾਂਪੁਰਸ਼ ਅੰਤਰਜਾਮੀ ਸਨ, ਉਹਨਾਂ ਨੇ ਘਿਓ ਖੰਡ ਆਦਿ ਚੁੱਕ ਚੁੱਕ ਕੇ ਬਾਹਰ ਰੱਖਣਾ ਸ਼ੁਰੂ ਕਰਤਾ ਤੇ ਸੁਰਜਣ ਡਾਕੂ ਦੂਜੇ ਪਾਸੇ ਨੀ ਘੁੰਮ ਕੇ ਆਇਆ। ਕਹਿਣ ਲੱਗਾ ਬਾਬਾ ਜੀ ਅੱਧੀ ਰਾਤ ਨਾਲ ਜਾਗਦੇ ਪਏ ਹੋ, ਕੀ ਕਰਦੇ ਪਏ ਹੋ? ਕਹਿਣ ਲੱਗੇ ਸੱਜਣਾ ਅਸੀਂ ਵੀ ਪਰਸੋਂ ਭੰਡਾਰਾ ਜਦੋਂ ਕਰਨਾ ਲੁਟਾਉਣਾ ਹੀ ਹੈ ਨਾ ਲੋਕਾਂ ਨੂੰ, ਤੁਸੀਂ ਲੋੜਵੰਦ ਆ ਗਏ, ਅਸੀਂ ਕਿਹਾ ਤੁਹਾਨੂੰ ਸੰਨ ਲਾਉਣੀ ਪਏਗੀ, ਚੋਰੀ ਦਾ ਦੋਸ਼ ਲੱਗੇਗਾ, ਅਸੀਂ ਆਪ ਹੀ ਚੁੱਕ ਚੁੱਕ ਬਾਹਰ ਰੱਖੀ ਜਾਂਦੇ ਵੀ ਲੈ ਜਾਓ ਹੁਣੇ ਲੈ ਜਾਓ, ਪਰਸੋਂ ਵੀ ਅਸੀਂ ਲੋਕਾਂ ਨੂੰ ਲੁਟਾਉਣਾ ਹੀ ਹੈ। ਚਰਨਾਂ ਤੇ ਢਹਿ ਪਿਆ ਔਰ ਉਹਨਾਂ ਦਾ ਸੇਵਕ ਬਣ ਗਿਆ ਤੇ ਸੰਤ ਸੁਰਜਣ ਸਿੰਘ ਹੋ ਨਿਬੜਿਆ, ਸੰਤ ਸੁਰਜਣ ਸਿੰਘ ਹੋ ਨਿਬੜਿਆ। ਇਸ ਵਾਸਤੇ ਅਨੇਕਾਂ ਐਸੀਆਂ ਮਿਸਾਲਾਂ ਹਨ। ਕਾਰ ਸੇਵਾ ਵਾਲੇ ਬਾਬਾ ਜੀਵਨ ਸਿੰਘ ਸਾਹਿਬ, ਉਹ ਵੀ ਇਸੇ ਤਰ੍ਹਾਂ ਚੋਰੀਆਂ ਕਰਨ ਵਾਲੇ ਸਨ। ਪਹਿਲਾਂ ਬਾਬਾ ਗੁਰਮੁਖ ਸਿੰਘ ਕਾਰ ਸੇਵਾ ਵਾਲਿਆਂ ਦੀ ਸੰਗਤ ਹੋਈ ਸੀ ਤੇ ਫਿਰ ਉਹ ਸਾਧ ਸੰਗਤ ਜੀ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਹੋ ਨਿਬੜੇ ਨੇ, ਬਹੁਤ ਵੱਡੀ ਮਹਾਨ ਕਰਨੀ ਉਹਨਾਂ ਦੀ, ਬਹੁਤ ਉੱਚਾ ਜੀਵਨ। ਸੋ ਇਸ ਪ੍ਰਕਾਰ ਗੁਰਮੁਖਾਂ ਦੀ ਸੰਗਤ ਕਰਕੇ ਬੜੇ ਬੜੇ ਵਿਗੜੇ ਲੋਕ ਜਿਹੜੇ ਉਹ ਤਰ ਗਏ। ਇਸ ਵਾਸਤੇ ਜੋ ਇਹ ਦਾਤ ਸਤਸੰਗਤ ਦੀ ਹੈ, ਇਹਨੂੰ ਕਦੇ ਨਹੀਂ ਤਿਆਗਣਾ ਚਾਹੀਦਾ। ਸਤਿਗੁਰੂ ਜੀ ਰਹਿਮਤ ਕਰਨ, ਅਸੀਂ ਸਰੀਰਕ ਤੌਰ ਤੇ ਇਹ ਉੱਦਮ ਕਰਦੇ ਰਹੀਏ ਵੀ ਸੰਗਤ ਵਿੱਚੋਂ ਕਦੇ ਵਿਛੜੀਏ ਨਾ। ਕੀਰਤਨ ਆਪ ਜੀ ਸੁਣ ਚੁੱਕੇ ਹੋ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਆਸਾ ਰਾਗ ਦੇ ਸ਼ੰਤਾਂ ਦੀ ਕਥਾ ਆਰੰਭ ਹੈ। ਪਹਿਲੇ ਸ਼ੰਤ ਦੇ ਤਿੰਨ ਪਦ ਵਿਚਾਰੇ ਜਾ ਚੁੱਕੇ ਹਨ। चौथे पद का पाठ आप जी ने सुनिया है। पिछले तीन पदों के विच पहले विच सतगुरां ने वाहिगुरु परमात्मा का नाम मन विच वसाउण वाले जिहड़े जीव हन, गुरां दे शब्द नाल जिहड़े जुड़े हन, सच द्वारा सवारे गए, शब्द द्वारा शिंगारे गए, उन्होंने हरी वर परमात्मा अकाल पुरख जिहड़ा उन्हूं प्राप्त किया। और इस तरह दूसरे पद विच सतगुरां ने संसार की हालत बयान की है कि द्वैत भाव विच लग के पदार्थां दे खोटे प्रेम मोह विच लग के संसार परमात्मा वल्लों गाफल हो रहा है। नाम तो सिखणे जीव भरम दे भुलाए हुए ने। जे बंदगी करन वाहिगुरू नूं मिलपण तां ही आत्मक सुख हो सकदा। तीजे पद विच कल बचन फरमाए सन कि जिन्हां कामण जीव रूप स्त्रियां ने परमात्मा नूं बिल्कुल अपने नाल वसदा जाणिया, यह निश्चा रखिया गुरां दे बचनां ते, सतगुरां ने उन्हां नूं सतसंगत विच मेल के नाम नाल जोड़ के वाहिगुरू नाल मिला दिता, अपने विच अभेदता बख्शी। अंदरों जिन्हां दी बिरती गुरां दे शब्द विच जुड़ गई, उन्हां दे अंदरों विकारां दी तपश बुझ गई, अंदर शांति आ गई। उन्हां ने हरी दे प्रेम दे मिलाप दे रस नूं चख्या है। वाहिगुरू अपने प्रीतम नाल मिलके उन्हां ने सदा ही उहदी अभेदता दे रंग आनंद नूं माणिया। और उन्हां दे लक्षण हन कि वह जदों मुख तों बोलदे हन श्रेष्ठ बचन बोलदे हन, सतगुरां दी सिख्या वाले बचन बोलदे हन। इस करके भगती तों बगैर सारा जगत बौरा है, पागल है। जिहड़े सतगुरां दे सच्चे शब्द नाल मिलदे हन कोई वाहिगुरू विच अभेद हो सकदे हन, नहीं तां ग्रंथां नूं पढ़ पढ़ के पंडित विद्वान लोग भी ते होर जिहड़े अखौती कर्म हन मून आदिक धारना ਉਹ ਕਰ ਕਰਕੇ ਥੱਕ ਗਏ ਲੋਕ, ਭੇਖੀਆਂ ਨੇ ਵੀ ਕਿਸੇ ਤਰ੍ਹਾਂ ਮੁਕਤੀ ਨਹੀਂ ਪਾਈ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰਾਂ ਨੇ ਕੱਲ ਉਚਾਰਨ ਕੀਤੇ ਸਨ। ਸੋ ਅੱਗੇ ਹੁਣ ਸੱਚੇ ਪਾਤਸ਼ਾਹ ਬਚਨ ਕਰ ਰਹੇ ਨੇ ਕਿ ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਸੰਸਾਰ ਦੇ ਪਦਾਰਥਾਂ ਵੱਲੋਂ, ਸੰਸਾਰ ਦੀ ਮਾਇਆ ਦੇ ਮੋਹ ਵੱਲੋਂ ਵੈਰਾਗ ਧਾਰਨ ਕੀਤਾ, ਉਪਰਾਮਤਾ ਹਾਸਲ ਕੀਤੀ ਹੈ, ਵਾਹਿਗੁਰੂ ਵਿੱਚ ਮਿਲ ਪਏ ਹਨ, ਅਭੇਦ ਹੋ ਗਏ ਹਨ, ਸੋ ਉਹਨਾਂ ਨੂੰ ਕੈਸਾ ਆਨੰਦ ਹੈ, ਇਹ ਸਤਿਗੁਰੂ ਬਖਸ਼ ਰਹੇ ਨੇ ਉਪਦੇਸ਼। ਸੋ ਗੁਰੂ ਕੇ ਪਿਆਰਿਓ, ਬੈਰਾਗ ਨੌ ਪ੍ਰਕਾਰ ਦਾ ਵਿਦਵਾਨ ਜਨਾਂ ਨੇ ਲਿਖਿਆ ਹੈ। ਇੱਕ ਤਾਂ ਮੰਦ ਵੈਰਾਗ ਹੈ, ਇਹਦੇ ਬਾਰੇ ਬਾਣੀ 'ਚ ਬਚਨ ਲਿਖੇ ਹੋਏ ਨੇ ਭਈ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨਰਾਏ, ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ। ਜਿਸ ਤਰ੍ਹਾਂ ਇੱਕ ਇਲ ਦੂਰ ਅਸਮਾਨ ਵਿੱਚ ਉੱਡ ਰਹੀ ਹੈ ਔਰ ਜਲਾਂ ਥਲਾਂ ਪਰਬਤਾਂ ਪਹਾੜਾਂ ਉੱਪਰ ਮੈਦਾਨੀ ਇਲਾਕੇ 'ਚ ਬਣਾ ਜੰਗਲਾਂ ਦੇ ਉੱਪਰ ਦੂਰ ਦੂਰ ਉੱਡ ਰਹੀ ਹੈ, ਪਰ ਉਹਦੀ ਬਿਰਤੀ ਐਸੀ ਹੈ ਵੇਖਣ ਨੂੰ ਬੜੀ ਅਸਮਾਨ ਤੇ ਦੁਰਾਡੇ ਉੱਡ ਰਹੀ ਹੈ, ਪਰ ਧਿਆਨ ਉਹਦਾ ਹੇਠਾਂ ਧਰਤੀ ਵੱਲ ਨੂੰ ਹੈ ਜਿੱਥੇ ਉਹਨੇ ਮੁਰਦਾਰ ਵੇਖਣਾ ਹੈ, ਮਰਿਆ ਹੋਇਆ ਪਸ਼ੂ ਵੇਖਣਾ ਹੈ। ਬੜੀ ਛੇਤੀ ਨਾਲ, ਬੜੇ ਵੇਗ ਨਾਲ, ਬੜੀ ਤੇਜ਼ੀ ਨਾਲ ਉਹ ਇਲ ਹੇਠਾਂ ਉਸ ਮੁਰਦਾਰ ਨੂੰ ਖਾਣ ਲਈ ਪਹੁੰਚ ਜਾਂਦੀ ਹੈ। ਇਸੇ ਪ੍ਰਕਾਰ ਜਿਹੜੇ ਵਿਖਾਵੇ ਦੇ ਤੌਰ ਤੇ ਪਹਿਲਾਂ ਤਾਂ ਘਰ ਬਾਰ ਛੱਡ ਕੇ ਚਲੇ ਗਏ, ਪਰ ਸਰੀਰਕ ਤਿਆਗ ਦੇ ਨਾਲ ਮਨ ਜਿਹੜਾ ਇਹ ਵਿਕਾਰਾਂ ਵੱਲੋਂ ਹਟਿਆ ਨਾ, ਵਿਕਾਰਾਂ ਦਾ ਤਿਆਗ ਨਾ ਕੀਤਾ, ਜਿੱਥੇ ਪਰਾਇਆ ਤਨ ਰੂਪ ਮੁਰਦਾਰ ਉਹਨਾਂ ਨੇ ਦੇਖਿਆ, ਉਹਨਾਂ ਦੀ ਬਿਰਤੀ ਇਲ ਵਰਗੀ ਹੋਣ ਕਰਕੇ ਮਾਈ ਮਾਂਗਤ ਤ੍ਰੈ ਲੁਭਾਵੈ, ਮਾਂ ਕਹਿ ਕੇ ਖੈਰ ਮੰਗੀ ਪਰ ਇਸਤਰੀ ਰੂਪ ਜਾਣ ਕੇ ਲਵਾਇਮਨ ਹੋ ਗਿਆ ਮਨ, ਬੁਰੇ ਕਰਮਾਂ 'ਚ ਪ੍ਰਵਿਰਤ ਹੋ ਗਏ, ਜੰਗਲਾਂ 'ਚ ਰਹੇ ਜਾਂ ਕੁਛ ਮਾਨਸਿਕ ਇਕਾਗਰਤਾ ਕਰਕੇ ਰਿਧੀਆਂ ਸਿੱਧੀਆਂ ਆ ਗਈਆਂ, ਫਿਰ ਉੱਥੇ ਚੇਲੇ ਚੇਲੀਆਂ ਰੱਖ ਲਏ, ਫਿਰ ਜੀਵਨ ਗਲਤਾਨ ਹੋ ਗਿਆ, ਬਰਬਾਦ ਹੋ ਗਿਆ। ਇਸ ਪ੍ਰਕਾਰ ਮਨ ਨੇ ਵਿਰਾਗ ਨਹੀਂ ਧਾਰਿਆ ਕਿਸੇ ਦੇ ਆਖੇ ਲੱਗ ਕੇ ਜਾਂ ਕਿਸੇ ਵੱਲ ਵੇਖ ਕੇ, ਇਸ ਪ੍ਰਕਾਰ ਉਹਨਾਂ ਨੇ ਸਰੀਰਕ ਤੌਰ ਤੇ ਵਿਖਾਵੇ ਦਾ ਤਿਆਗ ਜਾਂ ਵਿਰਾਗ ਕੀਤਾ, ਪਰ ਉਹ ਵਿਰਾਗ ਦੀ ਮੰਜ਼ਿਲ ਤੱਕ ਪਹੁੰਚ ਨਾ ਸਕੇ। ਇਹ ਕਿਸੇ ਤਰ੍ਹਾਂ ਕਾਰਨ ਵਿਰਾਗ ਵਿਦਵਾਨਾਂ ਨੇ ਮੰਨਿਆ ਹੈ। ਇਸ ਬਾਰੇ ਸਤਿਗੁਰੂ ਬਾਣੀ 'ਚ ਵਚਨ ਕਰਦੇ ਨੇ ਭਈ ਨਾਰ ਮੂਈ ਕਰ ਸੰਪਤ ਨਾਸੀ, ਮੂੰਡ ਮੁੰਡਾਏ ਭਇਓ ਸੰਨਿਆਸੀ। ਘਰ ਵਾਲੀ ਮਰ ਗਈ, ਸੰਪਤੀ ਜਾਇਦਾਦ ਕੋਲ ਨਾ ਰਹੀ, ਗਰੀਬੀ ਮੁਫਲਸ ਨੇ ਡੇਰੇ ਲਾ ਲਏ, ਪਰਿਵਾਰ ਵੱਡਾ ਹੈ, ਇਸ ਕਰਕੇ ਦੁਖੀ ਹੋਏ ਘਰੋਂ ਨੱਠ ਤੁਰੇ। ਪਰ ਸਿਰ ਮੂੰਹ ਮਨਾ ਕੇ ਸੰਨਿਆਸੀ ਤਾਂ ਕਹਾ ਲਿਆ, ਪਰ ਮਨ ਉਸੇ ਦਾ ਉਸਾ ਰਿਹਾ। ਉਹ ਸਾਧਨ ਨਾ ਕਰ ਸਕੇ ਜਿਹੜੇ ਮਨ ਨੂੰ ਸਾਧਣ ਵਾਲੇ ਹਨ। ਇਸ ਵਾਸਤੇ ਇਹਨਾਂ ਨੂੰ ਕਾਰਨ ਵਿਰਾਗ, ਛੋਟੇ ਦਰਜੇ ਦਾ ਵਿਰਾਗ ਕਥਨ ਕੀਤਾ। ਇੱਕ ਇਸੇ ਤਰ੍ਹਾਂ ਸਾਧ ਸੰਗਤ ਜੀ, ਇੱਕ ਕੇਂਦਰੀ ਵਿਰਾਗ ਹੈ। ਸਰੀਰਕ ਤੌਰ ਤੇ ਰੋਂਦੇ ਘਰੋਂ ਨਿਕਲ ਤੁਰੇ ਗੋਪੀ ਚੰਦ ਪਰਥਰੀ ਰਾਜੇ ਵਰਗੇ, ਪਰ ਮੰਜ਼ਿਲ ਨੂੰ ਹਾਸਲ ਨਾ ਕਰ ਸਕੇ। ਸੋ ਪਰਥਰੀ ਜੀ ਨੇ ਆਪ ਲਿਖਿਆ, ਤੁਰਿਆਂ ਜਾਂਦਿਆਂ ਕਿਸੇ ਮਨੁੱਖ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ ਤੇ ਪਰਥਰੀ ਦਾ ਮਨ ਭੁਲੇਖਾ ਖਾ ਗਿਆ ਤੇ ਉਸਨੇ ਉਹਨੂੰ ਹੀਰਾ ਸਮਝ ਲਿਆ ਚਮਕਦਾ ਹੋਇਆ। ਛੇਤੀ ਨਾਲ ਉਸ ਥੁੱਕ ਨੂੰ ਹੱਥ ਪਾਇਆ ਤੇ ਹੱਥ ਲਿਬੜ ਗਿਆ। ਫਿਰ ਮਨ ਚ ਖਿਆਲ ਆਇਆ, ਉਹ ਮਨਾ ਅਜੇ ਵੀ ਤੂੰ ਨਹੀਂ ਸੁਧਰਿਆ। ਕਹਿੰਦੇ ਕੰਚਨ ਜੜਤ ਮੰਦਰ ਤਜੇ ਤਜੇ ਸਖੀਅਨ ਕੇ ਸਾਥ, ਅੱਜ ਪਰਥਰ ਧੋਖੇ ਲਾਲ ਕੇ ਭਰੇ ਪੀਕ ਸੋ ਹਾਥ। ਲਾਲ ਦਾ ਧੋਖਾ, ਲਾਲ ਦਾ ਭੁਲੇਖਾ ਖਾ ਗਿਆ ਮਨ। ਸੋ ਇਸ ਪ੍ਰਕਾਰ ਸਭ ਕੁਝ ਛੱਡਿਆ, ਕਹਿੰਦੇ ਸੋਨੇ ਜੜਤ ਮੰਦਰ ਛੱਡ ਆਇਆ, ਇਸਤਰੀਆਂ ਰਾਣੀਆਂ ਰੋਂਦੀਆਂ ਛੱਡ ਦਿੱਤੀਆਂ। ਭਾਈ ਅਸੀਂ ਵਿਰਾਗੀ ਹੋ ਗਏ ਹਾਂ ਜੀ, ਤਿਆਗੀ ਹੋ ਗਏ ਹਾਂ, ਪਰ ਗੱਲ ਨਾ ਬਣੀ। ਇਸ ਪ੍ਰਕਾਰ ਰਾਜੇ ਪੀਪੇ ਦੀ ਰਾਣੀ ਜਿਹੜੀ ਸੀ ਘਰ ਵਾਲੀ ਕਹਿਣ ਲੱਗੀ, ਰੋਣ ਲੱਗ ਪਈ ਤੇ ਉਹਦਾ ਘਰ ਵਾਲਾ ਪੀਪਾ ਜੀ ਕਹਿਣ ਲੱਗੇ ਵੀ ਰੋਨੀ ਕਿਉਂ ਆ। ਕਹਿਣ ਲੱਗੀ ਮੈਨੂੰ ਖਬਰ ਮਿਲੀ, ਸੁਨੇਹਾ ਮਿਲਿਆ, ਮੇਰਾ ਭਰਾ ਸਾਧ ਬਣ ਚੱਲਿਆ। ਕਹਿਣ ਲੱਗਾ ਨਾ ਰੋ, ਸਾਧ ਨਹੀਂ ਉਹਨੇ ਬਣਨਾ। ਜਿਹੜਾ ਪਹਿਲਾਂ ਰੌਲਾ ਪੈਂਦਾ ਨਾ, ਮੈਂ ਸਾਧ ਬਣ ਲੱਗਾ, ਸਾਧ ਨਹੀਂ ਉਹ ਬਣ ਸਕਦਾ, ਉਹ ਵਿਰਾਗੀ ਨਹੀਂ ਹੈ। ਕਹਿਣ ਲੱਗੀ ਹੋਰ ਕਿਵੇਂ ਸਾਧ ਬਣਨਾ, ਉਹ ਕਹਿੰਦੇ ਨਿਕਲ ਚੱਲਿਆ ਕਰੋ। ਕਹਿੰਦੇ ਵੇਖਣਾ ਸਾਧ ਬਣਨਾ ਕਿਸ ਨੂੰ ਕਹਿੰਦੇ ਨੇ। ਉਹਨੇ ਹੱਠ ਕੀਤਾ, ਕਹਿਣ ਲੱਗੀ ਜੀ ਵਿਖਾ ਦਿਓ। ਘਰੋਂ ਨਿਕਲ ਤੁਰੇ, ਮਗਰ ਮਗਰ ਭੱਜੀ ਫਿਰੇ। ਕਹਿਣ ਲੱਗੇ ਬਸ ਸਾਧ ਬਣ ਕੇ ਛੱਡਤਾ ਸਾਰਾ ਕੁਝ, ਤਿਆਗ ਦਿੱਤਾ, ਫਿਰ ਨਹੀਂ ਘਰ ਵੜਿਆ ਰਾਜਾ ਪੀਪਾ, ਬੰਦਗੀ ਕੀਤੀ। ਔਰ ਮਗਰ ਮਗਰ ਘਰ ਵਾਲੀ ਵੀ ਰਹੀ ਵੈਸੇ, ਪਰ ਘਰ ਛੱਡ ਗਏ ਸਾਰਾ ਕੁਝ। ਇਸ ਵਾਸਤੇ ਇੱਕ ਉਹ ਹੈ ਵੀ ਜਿਹੜਾ ਕਿਸੇ ਗੱਲੋਂ ਦੁਖੀ ਤਾਂ ਹੈ, ਸਰੀਰਕ ਤੌਰ ਤੇ ਨਿਕਲ ਤਾਂ ਗਿਆ ਘਰੋਂ, ਪਰ ਮੰਦਾ ਕਾਬੂ ਆਇਆ। ਤੇ ਕਿਸੇ ਤਰ੍ਹਾਂ ਵਿਤਰੇਕ ਵਿਰਾਗ ਹੈ, ਚਾਹੇ ਘਰ ਚ ਰਹੀਏ, ਚਾਹੇ ਬਾਹਰ, ਚਾਹੇ ਕਿਤੇ, ਦਲੀਲ ਨਾਲ ਮਨ ਨੂੰ ਸਮਝਾਉਣਾ, ਬੁਰੇ ਕਰਮਾਂ ਦਾ ਤਿਆਗ ਕਰ, ਚੰਗਿਆਂ ਨੂੰ ਗ੍ਰਹਿਣ ਕਰ, ਸਰੀਰਕ ਤੌਰ ਤੇ ਪਾਪਾਂ ਵੱਲੋਂ ਬਚਣਾ। ਇੱਕ ਹੈ ਵਸੀਕਾਰ ਵੈਰਾਗ, ਇੰਦਰਿਆਂ ਨੂੰ ਵੀ ਕੰਟਰੋਲ ਚ ਕਰ ਲੈਣਾ, ਮਨ ਨੂੰ ਵੀ ਕਰ ਲੈਣਾ, ਸਰੀਰ ਵੀ ਬਚਾ ਕੇ ਰੱਖਣਾ। ਸੋ ਇਸ ਪ੍ਰਕਾਰ ਸਦਾ ਰਹਿ ਕੰਚਨ ਸਿਕਾਇਆ ਕਾਲ ਨਾ ਕਬ ਹੋ ਵਿਆਪਾ, ਬੰਦਗੀ ਦੁਆਰਾ ਵਾਹਿਗੁਰੂ ਨਾਲ ਜੁੜਨਾ। ਇਹ ਕਿਸੇ ਤਰ੍ਹਾਂ ਸਾਧ ਸੰਗਤ ਜੀ ਤੀਬਰ ਵੈਰਾਗ ਹੈ, ਸੰਸਾਰ ਦੀਆਂ ਤਮਾਮ ਖੁਆਇਸ਼ਾਂ ਦਾ ਮਨ ਚੋਂ ਤਿਆਗ ਹੋ ਜਾਣਾ। ਇਹ ਕਿਸੇ ਪ੍ਰਕਾਰ ਤਰ ਤੀਬਰ ਵੈਰਾਗ ਹੈ, ਸੁਰਗ ਦੇ ਪਦਾਰਥਾਂ ਦੀ ਪ੍ਰਲੋਕ ਦੇ ਸੁੱਖਾਂ ਦੀ ਇੱਛਾ ਨਾ ਰਹਿਣੀ। ਇੱਕ ਤਰ ਤਮ ਤਰ ਤੀਬਰ ਵੈਰਾਗ ਹੈ, ਬ੍ਰਹਮ ਲੋਕ ਲੋ ਭੋਗ ਜੋ ਕਾਗ ਬਿਸ਼ਟ ਸਮਝਾਨ, ਸਾਰੇ ਦਿਵ ਭੋਗਾਂ ਨੂੰ ਵੀ, ਸੁਰਗ ਬੈਕੁੰਠ ਦੀਆਂ ਮੁਕਤੀਆਂ ਨੂੰ ਵੀ, ਕਾਂ ਦੀ ਵਿੱਠ ਜਿਵੇਂ ਹੁੰਦੀ ਹੈ, ਇੰਨਾ ਉਚਾਟ ਹੋ ਜਾਣਾ ਮਨ ਸਭ ਪਦਾਰਥਾਂ ਵੱਲੋਂ। ਇੱਕ ਵਾਹਿਗੁਰੂ ਦੇ ਨਾਲ ਪ੍ਰੀਤ ਰਹਿ ਜਾਣੀ, ਹੋਰ ਸਭ ਛੁੱਟ ਜਾਣੀਆਂ। ਇਸ ਵਿਰਾਗ ਨੂੰ ਜਿਹੜਾ ਪਹੁੰਚ ਜਾਏਗਾ, ਉਦੋਂ ਅਗਲੀ ਮੰਜ਼ਿਲ ਹੈ ਵਾਹਿਗੁਰੂ ਦੀ ਪ੍ਰਾਪਤੀ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਜਿਸ ਜੀਵ ਰੂਪ ਇਸਤਰੀ ਨੇ, ਸਾਧ ਧਨ ਦਾ ਮਤਲਬ ਸ੍ਰੇਸ਼ਟ ਇਸਤਰੀ, ਮਤਲਬ ਗੁਰਮੁਖ ਜੀਵੜਾ, ਜਿਸਨੇ ਸਤਿਗੁਰਾਂ ਦੇ ਬਚਨਾਂ ਨੂੰ ਕਮਾਇਆ ਹੈ, ਉਹਦੇ ਮਨ ਦੇ ਅੰਦਰ ਆਨੰਦ ਭਇਆ, ਉਹਦੇ ਮਨ ਦੇ ਅੰਦਰ ਇੱਕ ਵਿਸ਼ੇਸ਼ ਕਿਸਮ ਦਾ ਲਹਿਰਾਓ, ਵਿਸ਼ੇਸ਼ ਕਿਸਮ ਦਾ ਵਿਗਾਸ, ਖੇੜਾ ਖੁਸ਼ੀ, ਇੱਕ ਰਸ ਖੁਸ਼ੀ। ਇੱਕ ਉਹ ਖੁਸ਼ੀ ਨਹੀਂ ਭਈ ਬੜੇ ਪ੍ਰਸੰਨ ਜੇ ਖੁਸ਼ ਜਿਹਾ ਹੋ ਕੇ ਭੰਗੜਾ ਛੰਗੜਾ ਪਾਉਣ ਲੱਗ ਜਾਣਾ, ਤੇ ਇੱਕ ਉਹ ਅਵਸਥਾ ਭਈ ਗਮਰੁੱਠ ਹੋ ਜਾਣਾ, ਸੁੱਕੀ ਹੋਈ ਮੂਲੀ ਵਰਗਾ ਮੂੰਹ ਬਣ ਜਾਣਾ। ਉਹ ਖੁਸ਼ੀ ਜਿਹੜੀ ਕਦੇ ਨਾਸ ਨਾ ਹੋਏ ਤੇ ਇੱਕ ਰਸ ਰਹੇ, ਦੁਨੀਆਂ ਨੂੰ ਪਤਾ ਨਾ ਲੱਗੇ ਵੀ ਇਹਦੇ ਅੰਦਰ ਕਿਹੋ ਜਿਹਾ ਖੇੜਾ, ਪਰ ਅੰਦਰ ਇੱਕ ਖੇੜਾ ਹੋਣਾ, ਸਦਾ ਦਾ ਖੇੜਾ। ਕੋਈ ਜੰਮ ਪਏ ਤੇ ਖੁਸ਼ੀ ਨਹੀਂ, ਕੋਈ ਮਰ ਜਾਏ ਤੇ ਗਮੀ ਨਹੀਂ, ਕੋਈ ਚੀਜ਼ ਪਦਾਰਥ ਆ ਜਾਏ ਤੇ ਲਗਾਓ ਨਹੀਂ, ਕੋਈ ਲੁੱਟ ਕੇ ਲੈ ਜਾਏ ਤਾਂ ਕਿਸੇ ਪ੍ਰਕਾਰ ਦਾ ਖੋਭ ਨਹੀਂ। ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਜਿਹੜੇ ਭਾਈ ਗੁਰਬਖਸ਼ ਸਿੰਘ ਜੀ ਹੋਏ ਨੇ, ਉਹਨਾਂ ਦੇ ਸੱਤਵੇਂ ਥਾਂ ਤੇ ਬਾਬਾ ਜੀ ਦੇ ਪੁੱਤ ਪੋਤਰੇ ਜਾਣੀ ਸੱਤਵੀਂ ਪੀੜ੍ਹੀ, ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਗੱਦੀ ਦਾ ਤਿਲਕ ਲਾਇਆ। ਜ਼ਿਲ੍ਹਾ ਅੰਮ੍ਰਿਤਸਰ ਚ ਰਮਦਾਸ ਨਗਰ, ਅੱਜ ਵੀ ਉਸ ਸਥਾਨ ਦੇ ਨਾਂ ਨਾਲ ਬਹੁਤ ਜ਼ਿਆਦਾ ਜ਼ਮੀਨ ਹੈ, ਲੋਕ ਹੀ ਬਾਹਰ ਨੇ ਵੈਸੇ, ਥੋੜਾ ਬਹੁਤਾ ਹਾਲਾ ਦਿੰਦੇ ਨੇ। ਔਰ ਉਸ ਅਸਥਾਨ ਤੇ ਉਹ ਰਿਹਾ ਕਰਦੇ ਸਨ, ਆਪਣੇ ਪਿਤਰਾਂ ਦੇ ਅਸਥਾਨ ਤੇ, ਬਾਬਾ ਜੀ ਦੇ ਅਸਥਾਨ ਤੇ ਬੜੀ ਉੱਚ ਅਵਸਥਾ ਵਾਲੇ ਸਨ। ਪਹਿਲਾ ਨਾਮ ਰਾਮ ਕੁਵਰ ਜੀ, ਅੰਮ੍ਰਿਤ ਛਕਣ ਤੋਂ ਗੁਰਬਖਸ਼ ਸਿੰਘ, ਉਹਨਾਂ ਦਾ ਡੇਰਾ ਲੁੱਟ ਕੇ ਪਠਾਣ ਲੈ ਗਏ। ਜਿਹੜਾ ਪਠਾਣਾ ਦਾ ਮੁਖੀ ਸੀ, ਲਾਹੌਰ ਵੱਸਦਾ ਸੀ, ਉਹਨੂੰ ਪਤਾ ਲੱਗਾ ਵੀ ਉਹ ਬਹੁਤ ਵੱਡੇ ਸੰਤ ਆ, ਉਹ ਤਾਂ ਜੋ ਬਚਨ ਕਰਦੇ ਉਹ ਪੂਰਾ ਹੁੰਦਾ। ਉਹ ਭੱਜਾ ਆਇਆ ਤੇ ਆਣ ਕੇ ਕਹਿਣ ਲੱਗਾ, ਮਹਾਂਪੁਰਸ਼ੋ ਵੀ ਮੇਰੇ ਅਹਿਲਕਾਰਾਂ ਨੇ ਤੁਹਾਡਾ ਡੇਰਾ ਲੁੱਟ ਕੇ ਲਿਜਾਇਆ, ਕਿਰਪਾ ਕਰਕੇ ਵੇਖੋ ਜਿਹੜੀ ਜਿਹੜੀ ਚੀਜ਼ ਤੁਹਾਡੀ ਗਈ ਆ, ਉਹ ਸਾਰੀਆਂ ਚੀਜ਼ਾਂ ਮੈਂ ਵਾਪਸ ਮੁੜਵਾਵਾਂਗਾ, ਉਦੋਂ ਵੱਧ ਕੁਝ ਭੇਟਾ ਦੇ ਕੇ ਜਾਵਾਂਗਾ, ਪਰ ਕੋਈ ਮੇਰੇ ਖਿਲਾਫ਼ ਐਸਾ ਬਚਨ ਨਾ ਕਰ ਦਿਓ ਜਿਸ ਕਰਕੇ ਮੇਰਾ ਬੇੜਾ ਹੀ ਗਰਕ ਹੋ ਜਾਏ। ਉਹਨਾਂ ਨੇ ਨੇਤਰ ਤਾਂ ਚੱਕੇ, ਵੇਖਿਆ ਚਾਰ ਚੁਫੇਰੇ, ਕਹਿਣ ਲੱਗੇ ਭਾਈ ਸਾਡਾ ਕੁਝ ਨਹੀਂ ਗਿਆ, ਸਿਰਫ਼ ਇੱਥੇ ਕਬੂਤਰਾਂ ਦੇ ਬੈਠਣ ਵਾਲੇ ਅੱਡੇ ਜੇ ਬਣਾਏ ਹੋਏ ਸਨ, ਉਹ ਨਹੀਂ ਦਿਸਦੇ, ਇੱਕ ਬਾਜ਼ਾਂ ਦੀਆਂ ਡੋਰਾਂ ਨਹੀਂ ਦਿਸਦੀਆਂ, ਰੇਸ਼ਮੀ ਡੋਰਾਂ ਬਾਜ਼ਾਂ ਵਾਸਤੇ ਰੱਖੀਆਂ ਸੀ, ਹੋਰ ਤਾਂ ਸਾਡਾ ਕੁਝ ਨਹੀਂ ਗਿਆ। ਬੜਾ ਹੈਰਾਨ ਹੋਇਆ ਵੀ ਮਹਾਂਪੁਰਖ ਕਿੱਡੇ ਸਮਦ੍ਰਿਸ਼ਟੀ ਆ, ਲੱਖਾਂ ਲੋਕ ਭੇਟਾਵਾਂ ਚੜ੍ਹਾਉਂਦੇ ਆ, ਕੋਈ ਲੁੱਟ ਕੇ ਲੈ ਗਿਆ ਕੋਈ ਪਤਾ ਨਹੀਂ। ਔਰ ਇਸ ਪ੍ਰਕਾਰ ਫਿਰ ਉਹਨੇ ਹੋਰ ਲੋਕਾਂ ਤੋਂ ਜਦੋਂ ਸੋਭਾ ਸੁਣੀ ਪਠਾਨ ਨੇ, ਉਹਨੂੰ ਪਤਾ ਲੱਗਾ ਵੀ ਭਾਵੇਂ ਅੜੀਅਲ ਤੋਂ ਅੜੀਅਲ ਘੋੜਾ ਜਾਂ ਘੋੜੀ ਹੋਵੇ ਤੇ ਇਹ ਲਗਾਮਾਂ ਵੀ ਨਹੀਂ ਫੜਦੇ, ਇੱਕ ਪਾਸੇ ਨੂੰ ਲੱਤਾਂ ਕਰਕੇ ਸਵਾਰ ਹੋ ਜਾਂਦੇ ਆ ਤੇ ਜਿੱਥੇ ਜਾਣ ਦਾ ਫੁਰਨਾ ਹੁੰਦਾ ਘੋੜਾ ਜਾਂ ਘੋੜੀ ਉੱਥੇ ਆਪਣੇ ਆਪ ਹੀ ਲੈ ਜਾਂਦਾ। ਉਹਨੇ ਪਰਖ ਕੀਤੀ, ਲਾਹੌਰ ਸੱਦਿਆ ਉਹਨੇ ਇਹਨਾਂ ਨੂੰ ਤੇ ਉੱਥੇ ਇੱਕ ਘੋੜੀ ਭੇਟਾ ਕੀਤੀ ਜਿਹੜੀ ਕਿਸੇ ਸਵਾਰ ਨੂੰ ਚੜ੍ਹਨ ਨਹੀਂ ਸੀ ਦਿੰਦੀ, ਤੇ ਉਹ ਕਹਿਣ ਲੱਗੇ ਬਾਬਾ ਜੀ ਇਸ ਘੋੜੀ ਤੇ ਸਵਾਰ ਹੋ ਗਏ ਤੁਸੀਂ ਜਾਓ। ਰਮਦਾਸ ਨੂੰ ਕਹਿਣ ਲੱਗੇ ਠੀਕ ਆ ਜੀ। ਔਰ ਘੋੜੀ ਤੇ ਇੱਕ ਪਾਸੇ ਨੂੰ ਲੱਤਾਂ ਕਰਕੇ ਪੈਰ ਕਰਕੇ ਬਹਿ ਗਏ, ਫੁਰਨਾ ਕੀਤਾ ਰਮਦਾਸ ਆਉਣ ਦਾ। ਉਹਨੇ ਮਗਰ ਅਹਿਲ ਕਰ ਭੇਜੇ, ਵੇਖੀਏ ਭਲਾ, ਪਰ ਘੋੜੀ ਇੱਕ ਰਸ ਸੀਲ ਬਣੀ ਹੋਈ ਤੁਰੀ ਆਈ, ਰਮਦਾਸ ਲਿਆ ਪਹੁੰਚਾਇਆ। ਇਸ ਪ੍ਰਕਾਰ ਸਾਧ ਸੰਗਤ ਜੀ, ਬੜੇ ਬੜੇ ਉੱਚ ਕਰਨੀਆਂ ਵਾਲੇ ਗੁਰਮੁਖ ਸਾਡੇ ਪੰਥ ਚ ਹੋ ਨਿਬੜੇ ਨੇ। ਇਸ ਵਾਸਤੇ ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੇ ਜੀਵਨ ਸਮਾਚਾਰ ਪੜਚੋਲਣੇ ਵਾਚਣੇ, ਇਹ ਸਾਡੇ ਵਾਸਤੇ ਰੋਸ਼ਨ ਮੀਨਾਰ ਹਨ, ਸਾਨੂੰ ਰਾਹ ਵਿਖਾਉਣ ਵਾਸਤੇ ਹਨ। ਇਤਿਹਾਸ ਜਿਹੜਾ ਇਹ ਮੀਲ ਪੱਥਰ ਹੋਇਆ ਕਰਦਾ, ਰਹੋ ਵਿਚਾਰ। ਇਸ ਪ੍ਰਕਾਰ ਉਹਨਾਂ ਦੀ ਬਿਰਤੀ ਇੰਨੀ ਅਰੂੜ ਹੋ ਜਾਂਦੀ ਹੈ, ਅੰਦਰ ਇੱਕ ਖੇੜਾ ਐਸਾ ਹੈ ਕਿ ਦੁਨਿਆਵੀ ਪਦਾਰਥ ਹੋਣ ਨਾਲ ਦੁਨਿਆਵੀ ਖੁਸ਼ੀ ਨਹੀਂ, ਪਦਾਰਥ ਚੱਲਿਆ ਜਾਏ ਤੇ ਦੁਨੀਆਦਾਰਾਂ ਵਾਂਗ ਗਮੀ ਨਹੀਂ ਹੁੰਦੀ। ਇਸ ਪ੍ਰਕਾਰ ਦਾ ਸੁਭਾਅ ਹੁੰਦਾ ਮਨ ਵਿੱਚ ਆਨੰਦ ਦੁਬਿਧਾ ਤੋਂ ਰਹਿਤ ਅਵਸਥਾ। ਆਨੰਦ ਦੇ ਅਰਥ ਹੀ ਇਹ ਨੇ, ਆਨੰਦ ਆਨੰਦ ਸਭ ਕੋ ਕਹਿ ਪਰ ਆਨੰਦ ਗੁਰੂ ਤੇ ਜਾਣੇ। ਕੋਈ ਚੀਜ਼ ਖਾ ਲੇ ਬੰਦਾ ਮਿੱਠੀ ਸਵਾਦ ਹੀ ਤੇ ਕਹਿੰਦਾ ਹਾ ਹਾ ਵੀ ਬੜਾ ਆਨੰਦ ਆਇਆ, ਕੋਈ ਵਿਕਾਰ ਭੋਗ ਕੇ ਕਹਿੰਦਾ ਮੈਨੂੰ ਆਨੰਦ ਆਉਂਦਾ, ਕਿਸੇ ਨੂੰ ਕਿਤੋਂ ਕਿਸੇ ਨੂੰ ਕਿਤੋਂ, ਪਰ ਉਹ ਆਨੰਦ ਨਹੀਂ ਹੁੰਦਾ ਅਸਲ ਵਿੱਚ। ਜਿਹੜਾ ਅਗਲੀ ਸ਼ਿਰ ਨਾਸ ਹੋ ਜਾਏ ਉਹ ਆਨੰਦ ਕਿਵੇਂ ਹੋਇਆ। ਆਨ ਰਹਿਤ ਹੋਣਾ, ਦੋ ਦੁਬਿਧਾ ਤੋਂ, ਆਨੰਦ ਦੇ ਅੱਖਰ ਹੀ ਅਰਥ ਇਹ ਨੇ, ਦੁਬਿਧਾ ਤੋਂ ਰਹਿਤ ਅਵਸਥਾ ਪ੍ਰਾਪਤ ਹੋ ਜਾਣੀ, ਇਹਦਾ ਨਾਮ ਹੈ ਆਨੰਦ। ਇਸ ਵਾਸਤੇ ਇਹ ਆਨੰਦ ਅਸਲ ਵਿੱਚ ਪਰਮਾਤਮਾ ਦੇ ਪਿਆਰਿਆਂ ਕੋਲ ਹੀ ਹੈ, ਹੋਰ ਕਿਸੇ ਕੋਲ ਕੋਈ ਆਨੰਦ ਨਹੀਂ ਹੈ। ਵਿਖਿਆ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ। ਇਹ ਰੱਬ ਦੇ ਪਿਆਰਿਆਂ ਨੂੰ ਬ੍ਰਹਮਾਨੰਦ ਪ੍ਰਾਪਤ ਹੈ, ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਹੈ। ਹਰ ਜੀਓ ਮੇਲ ਪਿਆਰੇ ਰਾਮ, ਜਿਨ੍ਹਾਂ ਨੂੰ ਹਰੀ ਜੀ ਨੇ, ਰਾਮ ਰਮੇ ਹੋਏ ਪ੍ਰਮਾਤਮਾ ਨੇ, ਦੁੱਖਾਂ ਨੂੰ ਹਰਨ ਵਾਲੇ ਵਾਹਿਗੁਰੂ ਨੇ ਆਪਣੇ ਵਿੱਚ ਮੇਲ ਲਿਆ ਹੈ, ਭੇਦ ਕਰ ਲਿਆ ਹੈ, ਉਹਨਾਂ ਨੂੰ ਆਨੰਦ ਹੈ। ਸਾ ਤਨ ਹਰ ਕੈ ਰਸ ਰਸੀ, ਗੁਰ ਕੈ ਸ਼ਬਦ ਅਪਾਰੇ ਰਾਮ। ਜਿਹੜਾ ਅਪਾਰ ਸਤਿਗੁਰੂ ਦਾ ਮਹਾਨ ਸ਼ਬਦ ਹੈ, ਉਪਦੇਸ਼ ਹੈ, ਉਸ ਗੁਰਾਂ ਦੇ ਸ਼ਬਦ ਦੁਆਰਾ ਉਹ ਗੁਰਮੁਖ ਜੀਵ ਰੂਪ ਇਸਤਰੀ ਹਰੀ ਪ੍ਰਮਾਤਮਾ ਦੇ ਨਾਮ ਦੇ ਰਸ ਵਿੱਚ ਰਸੀ ਗਈ, ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਪ੍ਰੇਮਣ ਬਣ ਗਈ, ਬਿਰਤੀ ਅਰੂੜ ਹੋ ਗਈ ਵਾਹਿਗੁਰੂ ਦੇ ਨਾਮ ਰਸ ਵਿੱਚ। ਸੋ ਇਸ ਪ੍ਰਕਾਰ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕੜਾਵੈ। ਸੋ ਇਸ ਪ੍ਰਕਾਰ ਨਿਜਰ ਅਪਾਰ ਧਾਰ ਤੁਲਨਾ ਅੰਮ੍ਰਿਤ ਰਸ, ਆਪਿਓ ਪਿਆਵੈ ਜਾਹੇ ਤਾਂ ਹੀ ਮੈਂ ਸਮਾਵਈ, ਭਾਈ ਗੁਰਦਾਸ ਜੀ ਕਹਿੰਦੇ ਨੇ। ਇੱਕ ਬਚਨ ਹੈ ਭਾਈ ਸਾਹਿਬ ਦਾ, ਭਾਈ ਗੁਰਦਾਸ ਜੀ ਦਾ, ਭਾਈ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਪ੍ਰੀਤ ਘਟੈ ਨਾ ਪਤੰਗ ਕੀ। ਭਾਈ ਸਾਹਿਬ ਕਹਿੰਦੇ ਨੇ ਮੱਛੀ ਸਦਾ ਪਾਣੀ ਵਿੱਚ ਰਹਿੰਦੀ ਹੈ ਤੇ ਕਦੇ ਸਾਰਾ ਜੀਵਨ ਭਰ ਪਾਣੀ ਵੱਲੋਂ ਵੱਕ ਜਾਂਦੀ ਹੈ, ਕਦੇ ਰਹਿੰਦੀ ਸਦਾ ਹੀ ਪਾਣੀ ਚ। ਇਸ ਵਾਸਤੇ ਹੋਰ ਕਰਮ ਕਰੀਏ ਤੇ ਮਨ ਨੂੰ ਥਕੇਵਾਂ ਅਕੇਵਾਂ ਹੋਵੇਗਾ, ਤੇ ਰੱਬ ਦਾ ਨਾਮ ਜਿਹੜਾ ਜਪਣ ਵਾਲਿਆਂ ਨੂੰ ਰਾਸ ਆ ਜਾਂਦਾ, ਅੱਠੇ ਪੈਰ ਜਪਣ ਵਾਲੇ ਜਿਹੜੇ ਉਹਨਾਂ ਦੀ ਵੀ ਇਸੇ ਤਰ੍ਹਾਂ ਦੀ ਹਾਲਤ ਆ। ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਸੱਚੇ ਪਾਤਸ਼ਾਹ ਤੂੰ ਸਾਡਾ ਲਹਿਰਾਂ ਵਾਲਾ ਸਮੁੰਦਰ ਦਰਿਆ ਹੈ, ਸਾਡਾ ਮਨ ਹੁਣ ਮੱਛ ਬਣ ਗਿਆ। ਸੋ ਇਸ ਪ੍ਰਕਾਰ ਮੱਛੀ ਵਰਗੀ ਉਹਨਾਂ ਦੀ ਪ੍ਰੀਤ ਹੈ, ਜਿਵੇਂ ਮੱਛੀ ਅੱਕਦੀ ਥੱਕਦੀ ਨਹੀਂ ਪਾਣੀ ਚ ਆਨੰਦ ਮਾਣਦੀ ਹੋਈ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਆਨੰਦੀ ਥੱਕਦੇ ਨਹੀਂ। ਦੂਜਾ ਪ੍ਰਮਾਣ ਦਿੰਦੇ ਆ ਵੀ ਦੀਵੇ ਦੇ ਪ੍ਰਕਾਸ਼ ਤੇ ਜਾਂਦਾ ਪਤੰਗਾ, ਜਦੋਂ ਤੱਕ ਸਵਾਸ ਹਨ ਪ੍ਰਾਣ ਹਨ ਉਦੋਂ ਤੱਕ ਉਹ ਖਹਿੜਾ ਨਹੀਂ ਛੱਡਦਾ ਰੋਸ਼ਨੀ ਦਾ, ਉਹਦੇ ਅੰਦਰ ਇੱਕ ਚੇਟਕ ਐਸਾ ਹੈ। ਇਸੇ ਤਰ੍ਹਾਂ ਕੁਸਮ ਜੋ ਸਵਾਸ ਜੈਸੇ ਤ੍ਰਿਪਤ ਨਾ ਮਧ ਬਕੋ, ਫੁੱਲਾਂ ਦੀ ਜਿਹੜੀ ਖੁਸ਼ਬੋ ਹੈ ਮਕਰੰਦ ਰਸ ਹੈ ਉਧਰੋਂ ਭੌਰਾ ਕਿਤੇ ਤ੍ਰਿਪਤ ਥੋੜਾ ਹੋ ਜਾਂਦਾ, ਮਰ ਜਾਂਦਾ, ਪਰ ਆਪਣਾ ਪ੍ਰੇਮ ਆਪਣੀ ਪ੍ਰੀਤ ਹਿਰਦੇ ਦੀ ਛੱਡਦਾ ਨਹੀਂ, ਬਾਰ ਬਾਰ ਜਾਂਦਾ, ਅੱਕਦਾ ਨਹੀਂ, ਉੱਠਦਾ ਹੀ ਨਹੀਂ ਭੌਰਾ ਫੁੱਲਾਂ ਤੋਂ। ਸੋ ਇਸੇ ਪ੍ਰਕਾਰ ਉੱਡਤ ਆਕਾਸ ਆਸ ਘਟੈ ਨਾ ਬਿਹੰਗ ਕੀ, ਅਸਮਾਨ ਤੇ ਉਡਾਰੀਆਂ ਲਾਉਣ ਵਾਲੇ ਪੰਛੀਆਂ ਨੂੰ ਕੋਈ ਰੋਕ ਸਕਦਾ ਵੀ ਨਾ ਉਡਾਰੀਆਂ ਲਾਓ? ਪਿੰਜਰੇ ਚ ਪਾ ਦੇ ਤਾਂ ਵੱਖਰੀ ਗੱਲ ਹੈ, ਪਰ ਜਿਹੜੇ ਆਜ਼ਾਦ ਪੰਛੀ ਆ ਉਹ ਹਮੇਸ਼ਾ ਉਡਾਰੀਆਂ ਲਾਉਂਦੇ ਅਸਮਾਨ ਤੇ, ਕਦੇ ਥੱਕਦੇ ਨੇ। ਜਿੰਨੀ ਵੱਧ ਉਡਾਰੀ ਮਾਰਦੇ ਉਹਨਾਂ ਵੱਧ ਆਨੰਦ ਪ੍ਰਾਪਤ ਕਰਦੇ ਨੇ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਘਟਾ ਕਨਕੋਰ ਮੋਰ ਚਾਤ੍ਰਿਕ ਹਿਰਦਾ ਉਲਾਸ, ਜਿਹੜੀਆਂ ਕਨਕੋਰ ਘਟਾ ਚੜ੍ਹ ਕੇ ਆਉਂਦੀਆਂ ਹਨ ਉਹਨਾਂ ਵੱਲੋਂ ਕਿਤੇ ਮੋਰ ਤੇ ਪਪੀਏ ਅੱਕ ਜਾਂਦੇ ਨੇ? ਬਿਲਕੁਲ ਨਹੀਂ। ਜਿਉਂ ਜਿਉਂ ਘਟਾ ਆਉਂਦੀਆਂ ਤਿਉਂ ਤਿਉਂ ਮੋਰ ਨਾਚ ਕਰਦਾ, ਪਹਿਲਾਂ ਪਾਉਂਦਾ, ਪਪੀਆ ਖੁਸ਼ ਹੁੰਦਾ। ਘਟਾ ਕਨਕੋਰ ਮੋਰ ਚਾਤ੍ਰਿਕ ਹਿਰਦਾ ਉਲਾਸ, ਸੋ ਨਾਦ ਬਾਦ ਸੁਨਤ ਰਤ ਘਟਾ ਨਾ ਕੁਰੰਗ ਕੀ, ਘੰਡੇ ਹੇੜੇ ਦੇ ਨਾਦ ਨੂੰ ਸ਼ਬਦ ਦੀ ਆਵਾਜ਼ ਨੂੰ ਸੁਣਦਾ ਹੋਇਆ ਕਿਤੇ ਮਿਰਗ ਹਿਰਨ ਤਿਆਗ ਦਿੰਦਾ ਪ੍ਰੀਤੀ ਨੂੰ? ਨਹੀਂ, ਜਦੋਂ ਤੱਕ ਜੀਵਨ ਹੈ ਤਿਆਗਦਾ ਨਹੀਂ। ਇਸੇ ਤਰ੍ਹਾਂ ਤੈਸੇ ਪ੍ਰੇ ਰਸਕ ਰਸਾਲ ਸੰਤ, ਤੈਸੇ ਪੇ ਪ੍ਰੇ ਰਸਕ ਰਸਲ ਰਸਕ ਰਸਾਲ ਸੰਤ, ਪ੍ਰੇਮ ਪ੍ਰੀਤਮ ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਰਸ ਹੈ ਉਹਦੇ ਰਸੀਏ ਹੋਏ ਹੋਏ ਜਿਹੜੇ ਸੰਤ ਨੇ, ਘਟਤਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ, ਉਹਨਾਂ ਦੇ ਅੰਗ ਅੰਗ ਵਿੱਚ ਵਾਹਿਗੁਰੂ ਦੀ ਪ੍ਰੀਤ ਸਮਾਈ ਹੈ, ਉਹ ਪ੍ਰੀਤ ਘਟਦੀ ਨਹੀਂ ਹੈ ਅੰਤਲੇ ਸਵਾਸਾਂ ਤੱਕ, ਸਦਾ ਹੀ ਰਹਿੰਦੀ ਹੈ। ਇਸ ਪ੍ਰਕਾਰ ਕਹਿੰਦੇ ਗੁਰਾਂ ਦੇ ਸ਼ਬਦ ਨਾਲ ਮਿਲ ਕੇ ਉਹਨਾਂ ਗੁਰਮੁਖ ਰੂਪ ਸਖੀਆਂ ਨੇ ਵਾਹਿਗੁਰੂ ਦੇ ਰਸ ਨੂੰ ਮਾਣਿਆ। ਸ਼ਬਦ ਅਪਾਰੇ ਮਿਲੇ ਪਿਆਰੇ, ਸਦਾ ਗੁਣ ਸਾਰੇ ਮਨ ਵਸੇ। ਅਪਾਰ ਸਤਿਗੁਰਾਂ ਦੇ ਸ਼ਬਦ ਦੁਆਰਾ ਜਿਹੜੇ ਪਿਆਰੇ ਨੂੰ ਮਿਲ ਪਏ ਹਨ ਉਹਦੇ ਗੁਣ ਗਾਉਂਦਿਆਂ ਹੋਇਆਂ ਜੀਵਨ ਗੁਜ਼ਾਰ ਦਿੰਦੇ ਨੇ, ਕਿਉਂਕਿ ਉਸ ਪਰਮਾਤਮਾ ਦੇ ਗੁਣ ਉਹਨਾਂ ਦੇ ਮਨ ਵਿੱਚ ਹੀ ਵਸ ਜਾਂਦੇ ਨੇ। ਸੇਜ ਸੁਹਾਵੀ ਜਾਂ ਫਿਰ ਰਾਵੀ, ਉਹਨਾਂ ਨੇ ਆਪਣੇ ਹਿਰਦਾ ਸ਼ਰਧਾ ਨਾਲ ਭਰ ਲਿਆ, ਇਹ ਬਣ ਗਿਆ ਰੱਬ ਦੇ ਬਰਾਜਣ ਲਈ ਸੇਜ। ਜਦੋਂ ਪਿਆਰੇ ਪਰਮਾਤਮਾ ਨੇ ਸੇਜਾ ਤੇ ਆਣ ਕੇ ਉਹਨਾਂ ਨੂੰ ਅਭੇਦਤਾ ਬਖਸ਼ੀ, ਉਹਨਾਂ ਦੀ ਆਤਮਾ ਨੂੰ ਆਪਣੇ ਵਿੱਚ ਅਭੇਦ ਕਰ ਲਿਆ ਤੇ ਉਹਨਾਂ ਦਾ ਹਿਰਦਾ ਰੂਪੀ ਸੇਜ ਸੋਭਨੀਕ ਬਣ ਗਈ। ਜਿਵੇਂ ਕਿਸੇ ਪਤੀ ਬਿਰਤਾ ਇਸਤਰੀ ਦੀ ਵਿਛਾਈ ਹੋਈ ਸੇਜ, ਸੇਜ ਵਿਛਾਈ ਕੰਤਕੂ ਕੀਆ ਹੱਬ ਸ਼ਿੰਗਾਰ, ਜਦੋਂ ਪਤੀ ਆਵੇਗਾ ਤਾਂ ਸ਼ਿੰਗਾਰ ਸਫਲੇ ਹੋ ਗਏ, ਜਦੋਂ ਵਾਹਿਗੁਰੂ ਮਿਲ ਪਿਆ ਸਾਧਨ ਕੀਤੇ ਸਫਲੇ ਹੋ ਗਏ। ਮਿਲ ਪ੍ਰੀਤਮ ਅਵਗੁਣ ਨਸੇ, ਪ੍ਰੀਤਮ ਨੂੰ ਮਿਲ ਕੇ ਹੁਣ ਔਗੁਣ ਸਭ ਨਾਸ ਹੋ ਗਏ, ਰੱਬ ਦੇ ਪਿਆਰਿਆਂ ਚ ਕੋਈ ਔਗੁਣ ਨਹੀਂ ਰਹਿੰਦਾ। ਸਗਲ ਗੁਣ ਅਵਗੁਣ ਨਾ ਕੋਈ, ਹੋਹੇ ਨੀਤਾ ਨੀਤਾ ਹਉ ਬਲਿਹਾਰੀ, ਸੱਜ ਨਾ ਮੀਤਾ ਅਵਰੀਤਾ। ਇਸ ਪ੍ਰਕਾਰ ਜਿਤ ਘਰ ਨਾਮ ਹਰ ਸਦਾ ਧਿਆਈ ਹੈ, ਜਿਸ ਹਿਰਦੇ ਰੂਪੀ ਘਰ ਵਿੱਚ ਹਰੀ ਦੇ ਨਾਮ ਦਾ ਸਦਾ ਹੀ ਧਿਆਨ ਧਰਿਆ ਜਾਂਦਾ, ਸਦਾ ਹੀ ਸਿਮਰਿਆ ਜਾਂਦਾ। ਸੋਹੇ ਲੜਾ ਜੁਗ ਚਾਰੇ, ਸੋਹੇ ਲੜਾ ਦਾ ਮਤਲਬ ਖੁਸ਼ੀ ਦਾ ਗੀਤ, ਰੱਬ ਦੇ ਜਸ ਦੇ ਵਾਜੇ ਚਾਰ ਯੁਗ ਸਦਾ ਹੀ ਵੱਜਦੇ ਰਹਿਣਗੇ। ਨਾਨਕ ਨਾਮ ਰੱਤੇ ਸਦਾ ਆਨੰਦ ਹੈ, ਹਜ਼ੂਰ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਸਦਾ ਦਾ ਆਨੰਦ ਮਿਲਿਆ, ਹਰ ਮਿਲਿਆ ਕਾਰਜ ਸਾਰੇ, ਰੱਬ ਨੂੰ ਮਿਲਣ ਕਰਕੇ ਪਰਮਾਰਥ ਦੇ ਸਾਰੇ ਕਾਰਜ ਸਿਰੇ ਹੋ ਗਏ। ਸਾਰੇ ਤੋਂ ਮਤਲਬ ਪੂਰੇ ਹੋ ਗਏ, ਸਿਰੇ ਚੜ ਕੇ ਕੋਈ ਕਾਰਜ ਅਧੂਰਾ ਨਾ ਰਿਹਾ ਰੱਬ ਦੇ ਪਿਆਰਿਆਂ ਦਾ। ਇਸ ਵਾਸਤੇ ਸਤਿਗੁਰੂ ਅਮਰਦਾਸ ਮਹਾਰਾਜ ਨੇ ਇਸ ਸ਼ੰਤ ਦੁਆਰਾ ਵਾਹਿਗੁਰੂ ਦੇ ਸਨਮੁਖ ਹੋ ਕੇ ਚੱਲਣ ਦਾ ਉਪਦੇਸ਼ ਦਿੱਤਾ ਕਿ ਸਤਿਗੁਰੂ ਦੇ ਬਚਨ ਤੇ ਵਿਸ਼ਵਾਸ ਰੱਖ ਕੇ ਨਾਮ ਦੇ ਪ੍ਰੇਮੀ ਬਣੋ, ਗੁਰੂ ਦੇ ਸ਼ਬਦ ਦੇ ਪ੍ਰੇਮੀ ਬਣੋ, ਤੁਹਾਡੇ ਜੀਵਨ ਦਾ ਬੇੜਾ ਪਾਰ ਹੋ ਜਾਏਗਾ, ਤੁਹਾਨੂੰ ਇੱਕ ਵੱਖਰਾ ਜਿਹਾ ਅਲੌਕਿਕ ਜਿਹਾ ਸੁੱਖ ਪ੍ਰਾਪਤ ਹੋਵੇਗਾ, ਜਿਹੜਾ ਸੁੱਖ ਆਰੇ ਨਾਲ ਚੀਰੇ ਜਾਇਆ ਨਹੀਂ ਦੂਰ ਹੁੰਦਾ, ਬੰਦ ਬੰਦ ਕੱਟੇ ਜਾਣ ਤੋਂ ਨਹੀਂ ਦੂਰ ਹੁੰਦਾ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰਾਂ ਬਖਸ਼ਿਆ, ਦਾਸ ਪਾਸੋਂ ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਜਿਤ ਕਰ ਨਾਮ ਹਰ ਸਦਾ ਧਿਆਈਐ ਸੋਹੇ ਲੜਾ ਜੁਗ ਚਾਰੇ ਨਾਨਕ ਨਾਮ ਰੱਤੇ ਸਦਾ ਅਨੰਦ ਹੈ ਹਰ ਮਿਲਿਆ ਕਾਰਜ ਸਾਰੇ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।